ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਦੰਡੋਤ ਵੰਦਨੀ ਅਨਕਵਾ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੂੰ ਚੋ ਸੱਜਣ ਮੈਂਡਿਆ ਨਹੀਂ ਸਿਸ ਤਾਰ, ਨੈਣ ਮਹਾਂਜੇ ਤਰਸਦੇ ਕਦ ਪਸੀ ਦੀਦਾਰ। ਸਗਲ ਪਵਨ ਕੇ ਨਾਇਕਾ ਮੈਨੂੰ ਇੱਕ ਛਿਨ ਦਰਸ ਦਿਖਾ ਜਾ। ਸਗਲ ਪਵਨ ਕੇ ਨਾਇਕਾ ਛਿਨ ਦਰਸ ਦਿਖਾ ਜਾ। ਸਗਲ ਭਵਨ ਕੇ ਨਾਇਕਾ ਮੈਨੂੰ ਇੱਕ ਦਿਨ ਦਰਸ ਦਿਖਾ ਜਾ। ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ। ਮਲਨ ਵਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ, करो कृपा ब्रह्म चुकई मैं समत देहु समझाए। योगी शर पावे नहीं तो गुण कथन अपार, प्रेम भगत के कारण कर दास जवार। सगल भवन के नायका मैनू छिन दर्श दिखा जा, सगल भवन के नायका एक छिन दर्श दिखा जा। सगल भवन के नायका दर्श दिखा जा। सतनाम श्री कारोबार संकोच ले गए आप। इस मौसम के अंदर जदों बारिश हो रही है, महाराज ने कृपा की, मौसम ठंडा हो गया। बड़ी देर तो बारिश हो रही, बारिश हो रही है, सो आप सारे जखड़ जांगी मीह वर्षा पी गुर देखण आई जाई। अपने नेम नूं पूरा करन वास्ते दूर दराज बहुत दूर तों तमोट तों संगत पहुंची है। एक बस पौंडा साहब तों संगत आई हुई है, राजपुरे वगैरा होर थावां तों दूर दराज तों बारिश दे विचे पहुंचे ने। महाराज खुशियां बख्शण, यात्रा सफल होवे। सो बेनती कीती है भी हे वाहिगुरू, बड़ी मुश्किल दे नाल मनुखा जन्म प्राप्त होया सी, 83,99,999 अदम जूना कुत्तियां बिल्लां बिल्लियां दियां सप्पां दियां धरती दे पेट भार तुरन वालियां मच्छियां वगैरा ते पंछी, इथे तक के रुख ते बिरख भी असी बने। केते रुख बिरखां चीने केते पशु उपाए। समझदार जो बंदा है, जिसनूं वाहिगुरू ने थोड़ा जा भी दिमाग दिता है ते जिस दे अंदर गुरु महाराज दे वचना ते भरोसा है, वह कंब जांदा है ਹੁੰਦੀ ਹੈ। ਅਈਆਂ ਦੀਆਂ ਜੂਨਾਂ ਚੋਂ ਲੰਘ ਕੇ ਇਹ ਕਿਰਪਾ ਕੀਤੀ ਪਰਮੇਸ਼ਰ ਨੇ ਕਿ ਮੈਨੂੰ ਮਨੁੱਖ ਦੀ ਜੀਵਨੀ ਪ੍ਰਾਪਤ ਕਰਾ ਦਿੱਤੀ ਤੇ ਮੈਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ। ਦੁੱਖ ਤੋਂ ਛੁਟਕਾਰਾ ਸਿਰਫ ਤਾਂ ਮਿਲਦਾ ਜੇ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਤੇ ਉਹਦੇ ਦਰ ਦੀ ਪ੍ਰਾਪਤੀ ਹੋ ਜਾਵੇ। ਉਹ ਵਾਹਿਗੁਰੂ ਦੂਰ ਨਹੀਂ ਹੈ, ਸਭ ਦੇ ਅੰਦਰ ਹੈ। ਕੋਈ ਐਸਾ ਜੀਵ ਜੰਤੂ ਨਹੀਂ ਜਿਹਦੇ ਅੰਦਰ ਪਰਮੇਸ਼ਰ ਨਾ ਹੋਵੇ। ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਹਰੇਕ ਥਾਂ ਦੇ ਉੱਤੇ ਉਹ ਪਰਿਪੂਰਨ ਹਸਤੀ ਸਭ ਦੇ ਨਾਲ ਹੈ, ਪਰ ਦਰਸ਼ਨ ਨਹੀਂ ਹੁੰਦੇ। ਬੇਨਤੀਆਂ ਕਰਦਾ ਜਗਿਆਸੂ ਜਿਸ ਨੂੰ ਸੋਝੀ ਪੈ ਗਈ, ਹੇ ਪ੍ਰਭੂ ਦਿਨ ਤਾਂ ਲੰਘਦੇ ਜਾਂਦੇ ਨੇ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ, ਬੁਢੇਪੇ ਦਾ ਹਰ ਕਦਮ ਜਿਹੜਾ ਹੈ ਕਾਲ ਵੱਲ ਨੂੰ ਵੱਧਦਾ ਤੁਰਿਆ ਜਾਂਦਾ। ਉਹ ਵੀ ਜੇ ਨੋਰਮਲ ਹਾਲਤ ਦੇ ਵਿੱਚ ਆਦਮੀ ਸੰਸਾਰ ਤੇ ਆਵੇ ਤੇ ਸੰਸਾਰ ਤੋਂ ਜਾਵੇ, ਨਹੀਂ ਤਾਂ ਇਹ ਕੋਈ ਨੇਮ ਨਹੀਂ। ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕੱਛ ਬੰਦ ਹੋ, ਬੇਰਾ ਨਾ ਬੁੱਝਿਆ ਜਵਾਏ ਪਰੇ ਜਾਣ ਸਨ, ਕਿਹੜੇ ਵੇਲੇ ਜਮਾਂ ਦਾ ਫੰਦਾ ਗਲ ਚ ਪੈ ਜਾਵੇ। ਜੋ ਮਹਾਰਾਜ ਫਰਮਾਨ ਕਰਦੇ ਆ, ਕਾਲ ਬਿਆਲ ਜਿਉ ਪਰਿਉ ਡੋਲੈ ਮੁਖ ਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਜੀਤ। ਪਤਾ ਨੀ ਕਿਹੜੇ ਵੇਲੇ ਕਾਲ ਦਾ ਗਲੇਲਾ ਪੈ ਜਾਵੇ ਤੇ ਸੰਸਾਰ ਤੋਂ ਤੁਰ ਜਾਈਏ। ਉਹਦੇ ਬਾਅਦ ਇਹ ਕੋਈ ਗਰੰਟੀ ਨਹੀਂ ਅਸੀਂ ਦੁਬਾਰਾ ਮਨੁੱਖ ਬਣ ਜਾਵਾਂਗੇ। ਕਰਮ ਸਾਡੇ ਕਿੱਥੇ ਲੈ ਕੇ ਜਾਂਦੇ ਨੇ ਇਹ ਸਾਨੂੰ ਕੋਈ ਗਿਆਨ ਨਹੀਂ ਹੈ। ਕਰਮਾਂ ਦਾ ਬੰਨਿਆ ਹੋਇਆ ਜੀਵ ਤੁਰਿਆ ਫਿਰਦਾ, ਸੰਯੋਗ ਹੋ ਜਾਂਦਾ, ਇਕੱਠੇ ਹੋ ਜਾਂਦੇ ਆ ਫਿਰ ਵਿਛੜ ਜਾਂਦੇ ਆ। ਮਾਤ ਪਿਤਾ ਬੰਤਾ ਸੁਤ ਬੰਧ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੇ ਕੋ ਨਾ ਸਹਾਈ। ਸੰਯੋਗ ਦੀ ਕਿਰਿਆ ਦੇ ਨਾਲ ਰਿਸ਼ਤੇਦਾਰ ਮਿਲ ਗਏ, ਮਾਂ ਪਿਓ ਮਿਲ ਗਏ, ਭਰਾ ਮਿਲ ਗਏ, ਇਸਤਰੀ ਮਿਲ ਗਈ, ਇਸਤਰੀ ਨੂੰ ਪਤੀ ਮਿਲ ਗਿਆ, ਇਸ਼ਟ ਮਿਲ ਗਿਆ ਤੇ ਮਿੱਤਰ ਮਿਲ ਗਏ, ਫਰੈਂਡਸ ਮਿਲ ਗਏ ਤੇ ਬ੍ਰਦਰਸ ਮਿਲ ਗਏ। ਪਰ ਇਹ ਰਿਸ਼ਤਾ ਜਿਹੜਾ ਹੈ ਪੱਕਾ ਨਹੀਂ ਹੈ, ਕੱਚਾ ਰਿਸ਼ਤਾ ਹੈ, ਕਿਉਂਕਿ ਕੁਛ ਤਾਂ ਹਿਤਾਂ ਦੇ ਨਾਲ ਇੱਥੇ ਹੀ ਵਿਛੜ ਜਾਂਦੇ ਨੇ। ਭਰਾ ਭਰਾ ਤੇ ਮੁਕੱਦਮੇ ਚਲਾਉਂਦਾ, ਭਰਾ ਭਰਾ ਦੇ ਖੂਨ ਦਾ ਪਿਆਸਾ ਹੋਇਆ ਹੈ, ਮਾਂ ਬਾਪ ਨਾਲ ਬੱਚੇ ਲੜਾਈ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਰਿਸ਼ਤਾ ਪੱਕਾ ਨਹੀਂ ਹੈ। ਜੇ ਰਿਸ਼ਤਾ ਪੱਕਾ ਹੈ ਟੋਲਣਾ ਹੈ, ਤਿੰਨ ਚਾਰ ਚੀਜ਼ਾਂ ਆਦਮੀ ਕੋਲ ਹੁੰਦੀਆਂ ਦੁਨੀਆਂ ਦੇ ਅੰਦਰ। ਇੱਕ ਰਿਸ਼ਤੇਦਾਰ ਹੁੰਦੇ ਨੇ, ਇੱਕ ਪੈਸਾ ਟਕਾ ਹੁੰਦਾ, ਇੱਕ ਸਵਾਰੀਆਂ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਕੋਈ ਵੀ ਤੇਰੀ ਸਹਾਇਤਾ ਕਰਨ ਨੂੰ ਸਮਰੱਥ ਨਹੀਂ ਹੈ। ਬਾਕੀ ਜਿਹੜੇ ਹੈ ਇਹ ਰਿਸ਼ਤੇ ਕੱਚੇ ਨੇ, ਗਰਜ ਦੇ ਨਾਲ ਚੱਲਦੇ ਨੇ। ਜਿੰਨਾ ਚਿਰ ਗਰਜ ਹੈ ਉਨਾ ਚਿਰ ਚੱਲੀ ਜਾਂਦਾ ਹੈ, ਜਦੋਂ ਆਪਣਾ ਮਤਲਬ ਹਟ ਗਿਆ ਉਸ ਵੇਲੇ ਰਿਸ਼ਤਾ ਜਿਉਂਦੇ ਜਿਉਂਦੇ ਹੀ ਟੁੱਟ ਜਾਇਆ ਕਰਦਾ, ਵਿਰੋਧ ਹੋ ਜਾਂਦਾ। ਸੋ ਰਿਸ਼ਤਾ ਕਹਿੰਦੇ ਰਿਸ਼ਤੇਦਾਰੀਆਂ ਜੇ ਪਾਉਣੀਆਂ ਨੇ, ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਈ ਪੱਕਾ ਰਿਸ਼ਤਾ ਵੀ ਸੰਸਾਰ ਦੇ ਅੰਦਰ ਹੈ ਜਿਹੜਾ ਟੁੱਟਿਆ ਨਹੀਂ ਕਰਿਆ ਕਰ, ਕਦੇ ਟੁੱਟਦਾ ਨਹੀਂ ਹੈ। ਪੈਸਾ ਟਕਾ ਇਹਦੇ ਚ ਆਦਮੀ ਨੂੰ ਸੰਤੋਖ ਨਹੀਂ ਆਉਂਦਾ, ਮਨੋਰੰਜਨ ਦੀ ਮਾਇਆ ਹੈ ਲੇਕਿਨ ਸੰਤੋਖ ਨਹੀਂ ਆਉਂਦਾ, ਹੈ ਕਰਦੇ ਦਾ ਜੀਵਨ ਬਤੀਤ ਹੋ ਜਾਂਦਾ। ਤਿਸ਼ਨਾ ਬਿਰਲੇ ਹੀ ਕੀ ਬੂਝੀਏ, ਕੋਟ ਜੋੜੇ ਲਾਖ ਕਰੋੜੇ ਮਾਨਾ ਹੋ ਰਿਹਾ ਪਰੇ ਪਰੇ ਹੀ ਕੋ ਲੂਝੀਏ। ਕਹਿੰਦਾ 10,000 ਰੁਪਇਆ ਹੋ ਜੇ ਫਿਰ ਮੈਂ ਆਹ ਕੰਮ ਛੱਡ ਦੂ। 10,000 ਤਾਂ ਥੋੜਾ ਹੀ ਹੈ, ਕਹਿੰਦੇ 10,00,000 ਹੋਣਾ ਚਾਹੀਦਾ। 10,00,000 ਵੀ ਥੋੜਾ ਹੈ, ਇਹਦਾ ਤਾਂ ਇੱਕ ਪਲਾਟ ਵੀ ਨਹੀਂ ਆਉਂਦਾ, 1,00,00,000 ਰੁਪਇਆ ਹੋਣਾ ਚਾਹੀਦਾ। ਉਹ ਜਦ 1,00,00,000 ਦੀ ਵਿਉਂਤ ਬਣਾਉਂਦਾ ਕਹਿੰਦਾ ਇਹਦਾ ਕੁਛ ਵੀ ਨਾ ਹੋਇਆ, ਇੱਕ ਫਲੈਟ ਵੀ ਨਹੀਂ ਆਉਂਦਾ ਚੰਡੀਗੜ੍ਹ ਦਾ, ਇਹ ਤਾਂ ਬਹੁਤ ਕਰੋੜ 10,00,00,000 ਚਾਹੀਦਾ, 1,00,00,000 ਚਾਹੀਦਾ। ਮਹਾਰਾਜ ਕਹਿੰਦੇ ਕੋਟ ਜੋੜੇ 1,00,00,000 ਜੋੜ ਲਿਆ। ਕਹਿੰਦੇ ਥੋੜਾ ਇੰਨੀ ਤ੍ਰਿਸ਼ਨਾ ਵਧੀ, ਕਹਿੰਦੇ 1,00,00,000 ਜਰਵੇ 100,00,00,000 100,00,000,000 ਰੁਪਇਆ ਚਾਹੀਦਾ। ਚਲੋ ਖਰਬਾਪਤੀ ਸੰਸਾਰ ਚ ਇੱਕ ਦੋ ਹੈਗੇ, ਅਰਬਾਪਤੀ ਤਾਂ ਬੇਅੰਤ ਦੁਨੀਆ ਹੈ। ਉਹ ਕਹਿੰਦਾ ਖਰਬ ਹੋਣਾ ਚਾਹੀਦਾ, ਉਹ ਵੀ ਹੋ ਗਿਆ। ਕਹਿੰਦੇ ਹੁਣ ਵੀ ਨੀ ਮਨ ਪੁੱਛਦਾ, ਕਹਿੰਦਾ ਇੰਨਾ ਧਰਤੀ ਚਾਹੀਦੀ ਹੈ, ਇੰਨਾ ਦੇਸ਼ ਚਾਹੀਦਾ, ਤਾਂ ਥੋੜਾ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਵੀ ਸ਼ਾਂਤੀ ਨੀ, ਹਾ ਹਾ ਕਰਤ ਬਿਹਾਨੀ ਅਵਤ ਹੈ, ਹਾਏ ਹਾਏ ਕਰਦੇ ਦੀ ਉਮਰ ਲੰਘ ਜਾਂਦੀ ਹੈ, ਸੰਤੋਖ ਨੀ ਮਨ ਚੁੱਚਦਾ। ਬਾਕੀ ਸਵਾਰੀਆਂ ਨੇ, ਕੋਠੀਆਂ ਨੇ, ਇੰਡਸਟਰੀਆਂ ਨੇ, ਬੜੇ ਬੜੇ ਫਾਰਮ ਨੇ। ਮਹਾਰਾਜ ਕਹਿੰਦੇ ਜਾਂਦਾ ਹੋਇਆ ਖਾਲੀ ਹੱਥ ਤੇ ਨੰਗੇ ਪੈਰੀ ਜਾਂਦਾ ਸੰਸਾਰ ਤੋਂ, ਜਨਮ ਗਵਾ ਕੇ ਬਰਬਾਦ ਆਪਣੇ ਆਪ ਨੂੰ ਕਰਕੇ, ਇੱਕ ਗੈਂਬਲ ਕਰਕੇ ਜੂਆ ਖੇਡ ਕੇ ਚਲਿਆ ਗਿਆ, ਜਿਹਦੇ ਚ ਬਾਜੀ ਹਾਰ ਗਿਆ, ਜਿੱਤ ਕੇ ਨਹੀਂ ਗਿਆ, ਬਾਜੀ ਹਾਰ ਕੇ ਗਿਆ। ਕਾਰਨ ਕੀ ਹੈ? ਹੁਣ ਗਾਹਾਂ ਕੋਈ ਸਹਾਇਤਾ ਨਹੀਂ ਕਰਨ ਵਾਲਾ, ਕਿਉਂ ਨਹੀਂ ਹੈ? ਕਿਉਂਕਿ ਜਿਉਂਦੇ ਜਿਉਂਦੇ ਨੇ ਦੋਸਤ ਨਹੀਂ ਭਾਲਿਆ, ਮਿੱਤਰ ਨਹੀਂ ਭਾਲਿਆ। ਭਾਲੇ ਕੌਣ? ਭੁਲੇਖੇ ਵਿੱਚ ਭਾਲੇ ਤਾਂ ਮਿੱਤਰ, ਪਰ ਉਹ ਬੈਰੀ ਸੀਗੇ ਛੁਪੇ ਹੋਏ ਮਿੱਤਰਾਂ ਦੇ ਭੇਸ। ਉਹ ਜਿਹੜਾ ਮਿੱਤਰ ਸੀ ਉਹ ਹਰ ਵਕਤ ਨਾਲ ਰਹਿੰਦਾ ਸੀ, ਸੰਗ ਸਰਾਈ ਸੋ ਆਵੇ ਨਾ ਚੀਤ, ਜੋ ਵੈ ਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਵਸੈ, ਅੰਧ ਕੇਲ ਮਾਇਆ ਰੰਗ ਰਸੈ, ਦਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਵੇ ਮੂੜੇ ਚੀਤ। ਕਾਮ ਦਾ ਜਜ਼ਬਾ ਵਧੀਆ ਲੱਗਿਆ, ਮਿੱਤਰ ਬਣਾ ਲਿਆ, ਕ੍ਰੋਧ ਕਰਕੇ ਦੂਜਿਆਂ ਤੇ ਰੋਹ ਪਾ ਦਿੱਤਾ, ਮਿੱਤਰ ਬਣਾ ਲਿਆ, ਲੋਭ ਕਰਕੇ ਮਾਇਆ ਜੋੜਨ ਦਾ ਯਤਨ ਕਰਿਆ, ਮਿੱਤਰ ਬਣਾ ਲਿਆ ਆਪਣਾ, ਹੰਕਾਰ ਨੂੰ ਮਿੱਤਰ ਬਣਾ ਲਿਆ, ਮੋਹ ਦੇ ਵਿੱਚ ਆਪ ਫਸ ਗਿਆ। ਕਹਿੰਦੇ ਇਹਨੇ ਇਹਦਾ ਸਤਿਆ ਨਾਸ਼ ਕਰ ਦਿੱਤਾ, ਜਿਹੜਾ ਵਾਹਿਗੁਰੂ ਨਾਲ ਰਹਿੰਦਾ ਸੀ ਉਹਨੂੰ ਮਿੱਤਰ ਨਾ ਬਣਾ ਸਕਿਆ। ਸੋ ਜੇ ਮਿੱਤਰਤਾ ਪਾਈ ਵੀ, ਪੜ੍ਹ ਕੇ ਲਿਖ ਕੇ PhDਆਂ ਕਰ ਲਈਆਂ, ਡਾਕਟਰ ਬਣ ਗਏ, ਬੜੇ ਬੜੇ ਲਿਖਾਰੀ ਬਣ ਗਏ, ਵੱਡੇ ਵੱਡੇ ਲੇਖ ਲਿਖਤੇ, ਇੱਕ ਮੈਂ ਬੇਨਤੀ ਕਰਦਾ, ਕੋਈ ਬੰਦਾ ਵੱਡੇ ਤੇ ਵੱਡੀ ਪੁਸਤਕ ਲਿਖ ਕੇ ਬੰਦਾ ਵੱਡਾ ਨਹੀਂ ਹੋਇਆ ਕਰਦਾ, ਉਹ ਤਾਂ ਮੂਮੈਂਟਰੀ ਹੁੰਦੀਆਂ ਚੀਜ਼ਾਂ। ਕਿਤਾਬਾਂ ਦੇਖ ਲਈਆਂ, ਵੇਲ ਮਿਲਿਆ ਹੋਇਆ, ਰੈਫਰੈਂਸ ਸਾਰੇ ਇਕੱਠੇ ਕਰ ਲਏ, ਉਹਦੇ ਬਾਅਦ ਕਿਤਾਬ ਬਣਾ ਤੀ, ਵਪਾਰ ਵਾਸਤੇ ਕੀਮਤ 200 ਰੁਪਈਆ ਰੱਖਤੀ। ਉਹ ਵਿਦਵਾਨ ਨਹੀਂ, ਉਹਦਾ ਜੀਵਨ ਉਹ ਅਜਿਹਾ ਨਹੀਂ ਹੁੰਦਾ, ਉਹ ਤਾਂ ਮੂਮੈਂਟਰੀ ਉਹਨੇ ਇੱਕ ਤਰ੍ਹਾਂ ਦੇ ਨਾਲ ਲਿਖ ਦਿੱਤੀ ਚੀਜ਼, ਉਹਨੂੰ ਅਸੀਂ ਵਿਦਵਾਨ ਕਹਿੰਦੇ ਹਾਂ। ਮਹਾਰਾਜ ਕਹਿੰਦੇ ਵਿਦਵਾਨ ਨਹੀਂ, ਵਿਦਵਾਨ ਉਹ ਹੁੰਦਾ ਜਿਹਦੇ ਰਾਮ ਦਾ ਨਾਮ ਗਲ ਵਿੱਚ ਹਾਰ ਬਣ ਕੇ ਪਿਆ ਹੋਇਆ। ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਜਿਹਦੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਹੀਂ ਜਿੱਤ ਹੋਏ, ਉਹ ਕਹਿੰਦੇ ਪੜਿਆ ਮੂਰਖ ਆਖੀਆ, ਜਿਸ ਵਿੱਚ ਲਭ ਲੋਭ ਹੰਕਾਰ। ਸੋ ਪੜ੍ਹ ਜਾਂਦਾ ਲੇਕਿਨ ਉਹਨੂੰ ਇਹ ਗਿਆਨ ਨਹੀਂ ਹੁੰਦਾ ਵੀ ਇੱਥੇ ਮਿੱਤਰ ਕੌਣ ਹੈ, ਨਾ ਮਿੱਤਰ ਉਹਦੇ ਨਾਲ ਮਿਲਣ ਦਾ ਯਤਨ ਕਰਦਾ। ਸੋ ਮਹਾਰਾਜ ਕਹਿੰਦੇ ਜਿਹੜਾ ਇੱਥੇ ਵੀ ਸਹਾਇਤਾ ਕਰ ਦੇਵੇ ਤੇ ਦਰਗਾਹ ਵਿੱਚ ਵੀ ਜਿਹਦਾ ਕਿਹਾ ਹੋਇਆ ਚੱਲ ਜਾਵੇ, ਮਿੱਤਰ ਉਹ ਹੁੰਦਾ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ, ਬੜੋ ਪਿਆਰ ਨਾਲ।
ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਪਰੀਤਾ, ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਪਰੀਤਾ, ਕੱਚੇ
ਕੱਚ ਕਰਦੇ ਨੇ ਕਹਿੰਦੇ ਉਹਦੇ ਨਾਲ ਕਾਹਦਾ ਵਿਆਹ, ਕਿਸੇ ਮੌਕੇ ਤੇ ਉਹਨੇ ਕੰਮ ਨਹੀਂ ਆਉਣਾ, ਸਾਸ ਚੜ ਜਾਣਾ, ਕੋਈ ਪੱਕਾ ਟੋੜ ਲੈ। ਵਾਰ ਵਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਾਈਡ ਕਰਦੇ ਆ, ਨਾਨਕ ਕੱਚੜਿਆਂ ਸੰਤੋੜ ਟੂੰਡ ਸੱਜਣ ਸੰਤ ਪੱਕਿਆ। ਸੰਤ ਪਹਿਲਾਂ ਤਾਂ ਕਿਸੇ ਦੇ ਵੈਰੀ ਨਹੀਂ ਹੋਇਆ ਕਰਦੇ, ਦੁਨੀਆਂ ਦੇ ਅੰਦਰ ਸੰਤਾਂ ਦਾ ਕੋਈ ਵੈਰੀ ਨਹੀਂ ਹੋਇਆ ਕਰਦਾ, ਉਸ ਉਹਨਾਂ ਦੇ ਸਾਰੇ ਹੀ ਮਿੱਤਰ ਹੁੰਦੇ ਨੇ, ਸਾਰੇ ਸੰਸਾਰ ਦਾ ਭਲਾ ਚਾਹੁੰਦੇ ਨੇ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀਵ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਨੈਣ। ਜੀਵ ਨੂੰ ਪਰਮੇਸ਼ੁਰ ਦੇ ਨਾਲ ਮਿਲਾਉਣ ਦਾ ਯਤਨ ਕਰਦੇ, ਇਹਦਾ ਜਨਮ ਨਾ ਲੰਘ ਜਾਵੇ, ਇਹ ਕਿਤੇ ਜਮਾਂ ਵੱਲ ਨਾ ਚਲਿਆ ਜਾਵੇ, ਨਰਕਾਂ ਦੇ ਦੁੱਖੜੇ ਨਾ ਭੋਗੇ। ਤਨੋ ਮਨੋ ਉਹਨਾਂ ਦੇ ਮਨ ਦੇ ਵਿੱਚ ਇੱਛਿਆ ਹੁੰਦੀ ਹੈ, ਇਸ ਕਰਕੇ ਉਹਨਾਂ ਦਾ ਕੋਈ ਵੈਰੀ ਤੇ ਵਿਰੋਧੀ ਨਹੀਂ ਹੋਇਆ ਕਰਦਾ। ਜੇ ਕੋਈ ਹੁੰਦਾ ਵੀ ਹੈ ਤਾਂ ਉਹ ਪਰਮੇਸ਼ੁਰ ਨਾਲ ਵੈਰ ਕਰਦਾ, ਕਿਉਂਕਿ ਸੰਤ ਪਰਮੇਸ਼ੁਰ ਦੇ ਹੁੰਦੇ ਨੇ। ਜੇ ਉਹਨਾਂ ਨਾਲ ਕਰਦਾ ਤਾਂ ਪਰਮੇਸ਼ੁਰ ਨਾਲ ਕਰਦਾ। ਜੇ ਪ੍ਰਹਲਾਦ ਨਾਲ ਪਿਤਾ ਨੇ ਵੈਰ ਕਰਿਆ, ਤਤਿਆਂ ਥਾਵਾਂ ਦੇ ਨਾਲ ਚੰਬੇੜ ਦਿੱਤਾ ਤੇ ਫੇਰ ਤਲਵਾਰ ਕੱਢ ਕੇ ਮਾਰਨ ਲੱਗਿਆ, ਫੇਰ ਮਿੱਤਰ ਆ ਗਿਆ ਉਸ ਵੇਲੇ, ਉਹਨੇ ਆ ਕੇ ਪਿੱਛੋਂ ਤਲਵਾਰ ਫੜ ਲਈ, ਮੁੜ ਕੇ ਦੇਖਦਾ ਅੱਧਾ ਸ਼ੇਰ ਦਾ ਹੈ ਤੇ ਅੱਧਾ ਮਨੁੱਖ ਬਣਿਆ ਹੋਇਆ, ਕਿਉਂਕਿ ਪੱਕੇ ਨਾਲ ਪਿਆਰ ਪਿਆ ਹੋਇਆ ਸੀ ਉਹਦਾ, ਕੱਚੇ ਨਹੀਂ ਸੀਗੇ। ਸੋ ਮਹਾਰਾਜ ਕਹਿੰਦੇ ਪਿਆਰਿਆ, ਪੱਕਿਆਂ ਨੂੰ ਟੋਲ ਲੈ, ਜਿਹੜੇ ਇੱਥੇ ਵੀ ਸਹਾਇਤਾ ਕਰਨ ਤੇਰਾ ਦੁੱਖ ਦਰਦ ਮਨਾਉਣ, ਤੇ ਦਰਗਾਹ ਵਿੱਚ ਗਏ ਨੂੰ ਵੀ ਧਿਆਨ ਵਿੱਚ ਰੱਖਣ, ਕਿਉਂਕਿ ਉੱਥੇ ਕਿਸੇ ਦਾ ਹੱਥ ਨਹੀਂ ਪਹੁੰਚਦਾ, ਉੱਥੇ ਹੱਥ ਨਾ ਉਪੜਾ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲੈ ਅੰਤੀ ਵਾਰ, ਉੱਥੇ ਕੋਈ ਵੇਲੀ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਨਾਨਕ ਕੱਚੜਿਆ ਸਿਉਂ ਤੋੜ ਟੂੰਡ ਸੱਜਣ ਸੰਤ ਪੱਕਿਆ। ਉਹ ਜੀਵ ਦੇ ਵਿਛੜੇ ਕੱਚੇ ਜਿਹੜੇ ਨੇ ਜਿਉਂਦੇ ਜਿਉਂਦੇ ਵਿਛੜ ਜਾਂਦੇ, ਸੰਤ ਜਿਹੜੇ ਨੇ ਮਰਿਆਂ ਤੋਂ ਬਾਅਦ ਵੀ ਨਹੀਂ ਵਿਛੜਦੇ, ਉੱਥੇ ਵੀ ਨਿਗਾਹ ਕਰਦੇ ਨੇ ਵੀ ਕਿਤੇ ਗਲਤ ਥਾਂ ਤਾਂ ਨਹੀਂ ਚਲਿਆ ਗਿਆ। ਤਮੋੜ ਦਾ ਅਮਰਨਾਥ ਸੀ, ਮੈਨੂੰ ਇੱਕ ਵਾਰੀ ਉਹਨੇ ਦੱਸਿਆ, ਸੜਕ ਤੇ ਮੈਂ ਖੜਾ ਸੀ, ਬੱਸ ਇੰਤਜ਼ਾਰ ਕਰਦਾ ਸੀ, ਬੜੇ ਸਾਲਾਂ ਦੀ ਗੱਲ ਹੈ, ਕਹਿੰਦਾ ਕਿੱਥੋਂ ਆਇਆ? ਮੈਂ ਖਰਾੜੇ ਸਾਹਿਬ ਤੇ ਆਇਆ। ਇੰਨਾ ਸੁਣਦੀ ਸਾਰ ਰੋਣ ਲੱਗ ਗਿਆ, ਚੱਕੀ ਹੁੰਦੀ ਲਾਲੇ ਦੀ, ਉਹਦੇ ਮੂਹਰੇ ਹੀ ਪਿਆ ਸੀ ਮੰਜੇ ਤੇ। ਮੈਂ ਬੜਾ ਇਸ ਗੱਲ ਚ ਆਇਆ ਵੀ ਇਹ ਰੋਣ ਕਿਉਂ ਲੱਗ ਗਿਆ? ਮੈਂ ਲਾਲਾ ਜੀ ਕੀ ਗੱਲ, ਤੁਸੀਂ ਰੋਣ ਕਿਉਂ ਲੱਗ ਗਏ? ਕਹਿੰਦਾ ਮੇਰੀ ਗੱਲ ਨਹੀਂ ਮੰਨਣੀ ਕਿਸੇ ਨੇ, ਮੈਂ ਤੈਨੂੰ ਸਹੀ ਗੱਲ ਦੱਸਦਾ। ਕਹਿਣ ਲੱਗਿਆ ਮੈਂ ਚੜਾਈ ਕਰ ਗਿਆ, ਚੜਾਈ ਕਰਨ ਤੋਂ ਬਾਅਦ ਜਮਦੂਤ ਆ ਕੇ ਬਾਂਹ ਨੂੰ ਹੱਥ ਪਾ ਲਿਆ, ਕਹਿੰਦਾ ਤੱਤੀ ਬਿਲਮਨਾ ਦੇਵਣੀ ਜਾਰਿਆ ਮਿੱਤਰਾ, ਹੁਣ ਤਗੜੇ ਪਾਏ ਹੱਥ, ਫਿਰ ਡਾਕਟਰਾਂ ਦੇ ਸੂਏ ਨਹੀਂ ਲੱਗਦੇ, ਕੁਛ ਨਹੀਂ ਅਸਰ ਹੁੰਦਾ, ਕਿਉਂਕਿ ਹੱਥ ਪੈ ਗਿਆ ਜ਼ੋਰਾਵਰ ਦਾ, ਉੱਥੋਂ ਕੋਈ ਛਡਾ ਨਹੀਂ ਸਕਦਾ। ਕਹਿੰਦਾ ਮੈਂ ਬਹੁਤ ਡਰਿਆ, ਬੜੀਆਂ ਬੇਨਤੀਆਂ ਕਰੀਆਂ, ਜਿੰਨੇ ਮੇਰੇ ਯਾਦ ਸੀ ਸਾਰਿਆਂ ਦੇ ਨੌ ਨੌ ਲੈ ਕੇ ਕਰੀਆਂ, ਅਖੀਰ ਦੇ ਉੱਤੇ ਮੇਰੇ ਯਾਦ ਆਏ ਰਾੜੇ ਵਾਲੇ ਮਹਾਂਪੁਰਸ਼ ਵੀ ਮੈਂ ਜਦ ਆਪਣੇ ਸਹੁਰਿਆਂ ਨੂੰ ਘੰਟਸਾ ਨੂੰ ਜਾਂਦਾ ਸੀ ਤਾਂ ਮੈਂ ਇਹ ਨੇਮ ਰੱਖਿਆ ਹੋਇਆ ਸੀ ਵੀ ਨਮਸਕਾਰ ਕਰਕੇ ਜਾਣੀ ਹੈ। ਉਸ ਟਾਈਮ ਤੁਰਿਆ ਕਰਦਾ ਸੀ ਵੀ ਮਹਾਰਾਜ ਦੀ ਕੁਰਸੀ ਵੇਲੇ ਨੂੰ ਮੈਂ ਜਾ ਪਹੁੰਚਾ ਉੱਥੇ। ਸੋ ਉੱਥੇ ਤਰਲਾ ਲਿਆ ਕਿ ਮਹਾਰਾਜ ਹੁਣ ਮੈਨੂੰ ਤੁਸੀਂ ਬਚਾਓ, ਕੋਈ ਨਹੀਂ ਬਚਾ ਸਕਦਾ। ਮੈਂ ਕਹਿੰਦਾ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਕੀ ਦੇਖਦਾ? ਕਹਿੰਦਾ ਉੱਥੇ ਹੀ ਆ ਗਏ ਮੈਨੂੰ, ਜੇ ਉਹ ਸੁਰਤ ਇੱਥੇ ਤਾਂ ਮਰ ਗਈ ਸੀ, ਅਗਲੀ ਸੁਰਤ ਸੀ। ਉਹ ਕਹਿਣ ਲੱਗੇ ਇਹਨੂੰ ਕਿਉਂ ਲਈ ਜਾਂਦੇ ਹੋ, ਇਹਦੇ ਤਾਂ ਕਈ ਸਾਲ ਅਜੇ ਰਹਿੰਦੇ, ਛੱਡੋ ਇਹਨੂੰ। ਕਹਿੰਦਾ ਮੈਂ ਇਹਨੂੰ ਛਡਾ ਦਿੱਤਾ ਤੇ ਉੱਥੇ ਹੀ ਮੇਰੇ ਯਾਦ ਆ ਗਿਆ ਵੀ ਮੇਰੇ ਬਾਗ ਵੀ ਹੈ ਮੇਰਾ 25 ਵਿਘੇ ਦਾ। ਮੈਂ ਕਿਹਾ ਮਹਾਰਾਜ ਮੈਂ ਤੁਹਾਡੇ ਚਰਨਾਂ ਤੇ ਭੇਟਾ ਕਰਦਾ, ਇਹਨੇ ਨੂੰ ਮੇਰੀ ਜਾਨ ਜਿਹੜੀ ਸੀ ਸਰੀਰ ਚ ਪੈ ਗਈ ਤੇ ਮੈਂ ਹਿੱਲਿਆ। ਘਰਵਾਲੀ ਆਈ ਤੇ ਆ ਕੇ ਖੁਸ਼ੀ ਹੋ ਗਈ ਉਹਨੂੰ ਵੀ ਜਿਉਂਦਾ ਹੋ ਗਿਆ। ਕਹਿੰਦਾ ਮੈਂ ਜਿਉਂਦਾ ਤਾਂ ਹੋ ਗਿਆ ਪਰ ਮੈਂ ਬਾਗ ਜਿਹੜਾ ਜਿਹਨੇ ਮੈਨੂੰ ਜਿਉਂਦਾ ਕਰਿਆ ਉਹਦੇ ਚਰਨਾਂ ਚ ਭੇਟਾ ਕਰ ਦਿੱਤਾ। ਕਹਿੰਦੀ ਕੁਛ ਕਰੀ ਜਾ, ਇੱਥੇ ਮੁੱਕਦਾ ਨਹੀਂ ਆਪਾਂ ਦੇ ਕੁਛ। ਇੱਕ ਮਹੀਨੇ ਦੇ ਬਾਅਦ ਮੈਂ ਨਾਲ ਲੈ ਕੇ ਬੰਦੇ ਪਹੁੰਚਿਆ ਮਹਾਂਪੁਰਸ਼ਾਂ ਕੋਲ, ਸਾਰੀ ਵਿਥਿਆ ਦੱਸੀ। ਕਹਿੰਦੇ ਤੂੰ ਛੋਟੇ ਸੰਤਾਂ ਨਾਲ ਗੱਲ ਕਰ ਲੈ। ਉੱਥੇ ਗਿਆ ਉਹ, ਕਹਿੰਦੇ ਲਾਲਾ ਅਸੀਂ ਖੇਤੀ ਤਾਂ ਕਰਨੀ ਨਹੀਂ, ਪੈਸੇ ਮੁੱਲ ਪਾ ਲੈਂਦੇ ਹਾਂ, ਪੈਸੇ ਦੇਣੇ। ਕਹਿੰਦਾ ਮੈਂ ਕਿਹਾ ਠੀਕ ਆ ਮਹਾਰਾਜ, ਮੁੱਲ ਪਾ ਲਓ। ਮੁੱਲ ਕਿੰਨਾ ਪਾਇਆ? ਕਹਿੰਦੇ 100 ਰੁਪਇਆ ਵਿਘੇ ਦਾ। 2500 ਨਹੀਂ ਪਾਇਆ, ਕਹਿੰਦੇ 2000 ਪਾਤਾ। ਕਹਿੰਦੇ 2000 ਬਸ ਠੀਕ ਆ, ਤੂੰ ਜਾ ਦੇ। ਕਹਿੰਦਾ ਮੈਂ ਕਿਹਾ ਮਹਾਰਾਜ 2000 ਤਾਂ ਇੱਕ ਦਰਖਤ ਹੀ ਹੈ, ਉਹਦੇ ਚ ਬੇਅੰਤ ਦਰਖਤ ਨੇ। ਕਹਿੰਦੇ ਹੁਣ ਮੁੱਲ ਪਾਤਾ, ਹੁਣ ਨੀ ਗੱਲ ਕਰਨੀ। ਇੰਨੀ ਗੱਲ ਕਹੀ, ਕਹਿਣ ਲੱਗਿਆ ਮੈਨੂੰ ਬਚਾ ਦਿੱਤਾ। ਸੋ ਮਹਾਰਾਜ ਇਹੀ ਗੱਲ ਕਹਿੰਦੇ ਨੇ, ਨਾਨਕ ਕਚੜਿਆਂ ਸਿਉ ਤੋੜ ਟੂੰਡ ਸੱਜਣ ਸੰਤ ਪੱਕਿਆ। ਉਹ ਜੀਵ ਦੇ ਵਿਛੜੇ ਮੋਇਆ ਨਾ ਜਾਈ ਛੋੜ, ਸ਼ਾਇਦ ਕਿਉਂ ਕਰਦੇ ਨੇ ਦਰਗਾਹ ਮੰਨਦੀ ਆ ਉਹਨਾਂ ਦਾ ਕਹਿਣਾ। ਜਾ ਕੇ ਕਿਹਾ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲ ਹੈ। ਜਿਹਦਾ ਕਿਹਾ ਹੋਇਆ ਧਰਮਰਾਜ ਵੀ ਮੰਨ ਲੈਂਦਾ ਹੈ, ਜਮਦੂਤ ਵੀ ਮੰਨ ਲੈਂਦੇ ਨੇ, ਉਹ ਨਿਗਾਹ ਥੱਲੇ ਨਹੀਂ ਲਿਆਉਂਦਾ। ਸੋ ਇਸ ਕਰਕੇ ਕਹਿੰਦੇ ਜੇ ਮਿਲਣਾ ਹੈ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਚ ਪਾਵੈ ਨਾ। ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਮਿੱਤਰ ਦਾ ਨਹੀਂ ਪਤਾ ਲੱਗਦਾ ਵੀ ਸੰਸਾਰ ਦੇ ਅੰਦਰ ਸਾਡਾ ਅਸਲੀ ਮਿੱਤਰ ਕਿਹੜਾ ਹੈ, ਜਿਹਨੇ ਸਾਡੀ ਸਹਾਇਤਾ ਕਰਨੀ ਹੈ। ਸਾਰਾ ਜੀਵਨ ਅਸੀਂ ਗਲਤ ਚੀਜ਼ਾਂ ਚ ਬਤੀਤ ਕਰਕੇ ਬਰਬਾਦ ਕਰ ਜਾਂਦੇ ਹਾਂ, ਬਿਰਥਾ ਜਨਮ ਲੰਘ ਜਾਂਦਾ ਹੈ। ਤੇ ਆਏ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਉਹਨਾਂ। ਇਹ ਜਿਹੜੇ ਦੁਨੀਆਂ ਦੇ ਕੰਮਾਂ ਤੇ ਭੁੱਲ ਕੇ ਤੂੰ ਲੱਗਿਆ ਹੋਇਆ, ਤੇਰੇ ਯਾਦ ਨਹੀਂ ਰਹਿੰਦਾ, ਸਤਸੰਗ ਤੇਰੇ ਯਾਦ ਆ ਜਾਂਦਾ ਫਿਰ ਭੁੱਲ ਜਾਂਦਾ। ਕਾਰਨ ਕੀ ਹੈ ਕਿ ਇੱਕ ਠਗਮੂਰੀ ਬੱਟੀ ਮਾਇਆ ਨੇ ਸੰਘਾ ਦਿੱਤੀ ਜੀਵ ਨੂੰ, ਇਹਦੀ ਹੋਸ਼ ਜਿਹੜੀ ਸੀ ਲੋਅਰ ਲੈਵਲ ਤੇ ਆ ਗਈ, ਅਪਰ ਲੈਵਲ ਤੋਂ ਥੱਲੇ ਉਤਰਿਆ। ਮਾਇਆ ਦੇ ਮੰਡਲ ਚ ਸੁਰਤ ਆ ਗਈ, ਸੁਰਤ ਆਉਣ ਨਾਲ ਹੁਣ ਇਹਨੂੰ ਆਤਮਕ ਮੰਡਲ ਦੀ ਸੋਚ ਹੀ ਨਹੀਂ ਹੈ ਕੋਈ ਵੀ, ਨਾ ਉੱਥੇ ਪਹੁੰਚਣਾ ਚਾਹੁੰਦਾ। ਮਾਇਆ ਦੀ ਖਿੱਚ ਇੰਨੀ ਪੈ ਗਈ, ਇਹੋ ਜਿਹੇ ਜਾਦੂਗਰ ਨੇ, ਠੱਗ ਨੇ, ਰਾਜਮਾਲ ਰੂਪ ਜਾਤ ਜੋਗਨ ਠੱਗ, ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਹਨੇ ਨਾ ਰੱਖੀ ਲੱਜ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਫਸਾ ਦਿੰਦੇ ਨੇ ਦੁਨੀਆਂ ਦੇ ਅੰਦਰ, ਤੇ ਜਿਹੜੇ ਕੰਮ ਨੂੰ ਕਰਨ ਵਾਸਤੇ ਆਇਆ ਉਹਨੂੰ ਭੁੱਲ ਜਾਂਦਾ। ਉਹ ਹੈ ਕਿ ਪਰਮੇਸ਼ਰ ਦਾ ਦਰਸ਼ਨ ਹੋ ਜੇ, ਤਰਲਾ ਲੈਂਦੇ ਹਾਂ ਵੀ ਹੇ ਵਾਹਿਗੁਰੂ, ਅੱਖ ਦੇ ਪਲਕਾ ਜਿੰਨਾ ਚਿਰ ਚ ਅੱਖ ਝਮਕਦੇ ਆ ਇੰਨਾ ਕੁ ਚਿਰ ਦਾ ਦਰਸ਼ਨ ਦੇ ਦੇ। ਇਹਦੇ ਦਰਸ਼ਨ ਬਹੁਤ ਮੁਸ਼ਕਲ ਨੇ, ਜਦ ਤੋਂ ਸੰਸਾਰ ਬਣਿਆ ਜਦ ਤੋਂ ਹੀ ਦਰਸ਼ਨ ਕਰਨ ਦੀ ਲੋਚਾ ਆਦਮੀ ਦੇ ਮਨ ਵਿੱਚ ਤੁਰੀ ਆਉਂਦੀ ਹੈ ਵੀ ਉਹ ਕਿਹੜੀ ਸ਼ਕਤੀ ਹੈ ਮਾਇਆ ਦੇ ਓਹਲੇ ਜਿਹਨੇ ਇਹ ਸੰਸਾਰ ਬਣਾ ਦਿੱਤਾ, ਜਿਹਨੇ ਕਿੰਨਾ ਸੁੰਦਰ ਸਰੀਰ ਬਣਾ ਦਿੱਤਾ। 2,15,000,000,000 ਸੈੱਲ ਇਹ ਸਰੀਰ ਵਿੱਚ ਲੱਗੇ ਹੋਏ ਨੇ। ਜੇ ਅਸੀਂ 2,00,000,000 ਗਿਣੀਏ ਸਾਰੀ ਜ਼ਿੰਦਗੀ ਚ ਨਹੀਂ ਗਿਣ ਹੁੰਦਾ। ਮਹਾਰਾਜ ਨੇ 9 ਮਹੀਨੇ ਦੇ ਅੰਦਰ ਅੰਦਰ ਪ੍ਰਗਟ ਕਰ ਦਿੱਤੇ, ਬਣਾ ਕੇ ਸੰਸਾਰ ਦਿਖਾ ਦਿੱਤਾ। ਉਸ ਸੀਡ ਦੇ ਵਿੱਚ ਪਏ ਨੇ ਸਾਰੇ ਸੈੱਲ, ਅੱਖਾਂ ਵੀ ਉਹਦੇ ਵਿੱਚ, ਬ੍ਰੇਨ ਵੀ ਉਹਦੇ ਵਿੱਚ। ਇੰਨਾ ਸੂਖਸ਼ਮ, ਕਿੰਨੀ ਛੋਟੀ ਤੋਂ ਛੋਟੀ ਚੀਜ਼ ਹੈ ਦੱਸਿਆ ਨਹੀਂ ਜਾ ਸਕਦਾ। ਆਹੀ ਇਸ ਚਰਜਾ ਵਾਹਿਗੁਰੂ ਜੀ ਦਾ, ਜਿਹਨੇ ਇਸ ਤਰ੍ਹਾਂ ਜਿਹਨ ਕਿੰਨਾ ਮਾਟੀ ਤੇ ਰਤਨ ਬਣਾ ਦਿੱਤਾ ਮਿੱਟੀ ਤੋਂ, ਗੰਦੀ ਮਿੱਟੀ ਤੋਂ, ਕਹਿੰਦੇ ਉਹਨੂੰ ਨੀ ਇਹ ਚਿੱਤ ਵਿੱਚ ਲਿਆਉਂਦਾ, ਭੁੱਲਿਆ ਰਹਿੰਦਾ ਹਰ ਵਕਤ, ਕੋਈ ਸਮਾਂ ਨਹੀਂ ਜਦੋਂ ਉਹਨੂੰ ਯਾਦ ਕਰ ਲਵੇ। ਜਿਹਨਾਂ ਦੇ ਮਨ ਚ ਜਗਿਆਸਾ ਆ ਗਈ, ਜਿਹਨਾਂ ਦੇ ਮਨ ਵਿੱਚ ਸੋਝੀ ਆ ਗਈ, ਉਹ ਬਰਲਾਪ ਕਰਦੇ ਆ, ਹੇ ਪ੍ਰਭੂ ਇੱਕ ਛੇਨ ਦਰਸ਼ ਤਾਂ ਦਿਖਾ ਜਾ। ਹੁਣ ਦਰਸ਼ਨ ਵਾਸਤੇ ਦੇਵਤਿਆਂ ਦਰਸ਼ਨ ਕੇ ਤਾਂ ਹੀ, ਉਹਨਾਂ ਨੇ ਦਰਸ਼ਨ ਵਾਸਤੇ ਬੜੀਆਂ ਭੁੱਖਾਂ ਕੱਟੀਆਂ, ਬੜੇ ਤਪ ਕਰੇ, ਬੜੇ ਬੜੇ ਜਫਰ ਜਾਲੇ। ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹੀ ਪਰਮੇਸ਼ਰ ਦੇ ਦਰਸ਼ਨ ਵਾਸਤੇ ਕੋਈ ਪੁੱਠਾ ਲੜਕ ਰਿਹਾ, ਕੋਈ ਭੁੱਖਾ ਰਹਿ ਰਿਹਾ, ਕੋਈ ਕੰਡਿਆਂ ਦੀ ਸੇਜਾਂ ਤੇ ਪਿਆ, ਕੋਈ ਰੋੜਾਂ ਤੇ ਪਿਆ, ਕੋਈ ਕਿਸਰਾ ਕੋਈ ਕਿਸਰਾ ਪਾਣੀ ਵਿੱਚ ਖੜਾ, ਕੋਈ ਧੂਣੀਆਂ ਤਾਪਦਾ, ਪਰ ਪਰਮੇਸ਼ਰ ਨਹੀਂ ਮਿਲਦਾ। ਅਨੇਕਾਂ ਹੀ ਸਾਧਨ ਕਰ ਰਹੇ ਨੇ, ਕੋਈ ਹੱਠ ਯੋਗ ਦੇ ਨਾਲ ਜਾਂਦਾ, ਰਿੱਧੀ ਸਿੱਧੀ ਦੇ ਮੰਡਲ ਚ ਜਾ ਕੇ ਰੁਕ ਜਾਂਦਾ, ਰੱਬ ਦੇ ਮੰਡਲ ਤੱਕ ਨਹੀਂ ਪਹੁੰਚਦਾ। ਬੜੇ ਕਰੜੇ ਤੋਂ ਕਰੜੇ ਵਰਤ ਰੱਖਦਾ, ਚੀਜ਼ਾਂ ਨਹੀਂ ਖਾਂਦੇ, ਨਮਕ ਤੋਂ ਬਗੈਰ ਖਾਣਾ ਖਾਂਦੇ ਨੇ, ਕੋਈ ਸਵਾਦ ਨਹੀਂ ਲਾਉਂਦੇ, ਲੇਕਿਨ ਫੇਰ ਨਹੀਂ ਪਰਮੇਸ਼ਰ ਮਿਲਦਾ। ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਜੇ ਤੁਸੀਂ ਮਿਲਣਾ ਹੈ ਨਾ, ਸੱਚਮੁੱਚ ਤੁਹਾਡੇ ਮੰਦਰ ਲੱਗਣਾ ਹੈ ਪਰਮੇਸ਼ਰ ਦੀ, ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਕਰਿਓ ਚਾਹੇ ਨਾ ਕਰਿਓ ਮਿਲ ਜਾਏਗਾ। ਉਹ ਕੀ ਨੇ ਕਹਿੰਦੇ, ਅਦਬ ਦੇ ਨੇਤਰਾਂ ਦੇ ਵਿੱਚ ਅਦਬ ਦਾ ਸੁਰਮਾ ਪਾ ਲੈ, ਦੂਸਰਾ ਪਿਆਰ ਦਾ ਸ਼ਿੰਗਾਰ ਬਣਾ ਲੈ। ਆ ਇੰਨੀ ਗੱਲ ਦੇ ਨਾਲੇ ਪਰਮੇਸ਼ਰ ਜਿਹੜਾ ਗੁਪਤ ਹੋਇਆ ਬੈਠਾ ਹੈ ਉਹ ਪ੍ਰਗਟ ਹੋ ਜਾਏਗਾ। ਜੇ ਗੁਰੂਆਂ ਗੁਰੂ ਜੋ ਹੈ ਵੀ ਪਰਮੇਸ਼ਰ ਹੁੰਦੇ ਨੇ, ਸੰਬੰਧ ਬਰੋਲ ਸਰੀਰ ਅਮ ਦੇਖਿਆ ਇੱਕ ਵਸਤੂ ਨੂੰ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ, ਇਹਨਾਂ ਦਾ ਵੀ ਦਰਸ਼ਨ ਬੜਾ ਦੁਰਲੱਭ ਹੋਇਆ ਕਰਦਾ। ਮਹਾਰਾਜ ਕਹਿੰਦੇ ਫੇਰ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿਗਾਰੋ, ਦੂਸਰਾ ਹੁਕਮ ਦੇ ਵਿੱਚ ਆ ਜਾ। ਇਹ ਜਿਹੜੀਆਂ ਹਿਕਮਤਾਂ ਤੇ ਹੁਜਤਾਂ ਨੇ ਇਹ ਛੱਡਦੇ, ਵਾਹਿਗੁਰੂ ਦੇ ਹੁਕਮ ਨੂੰ ਜੋ ਕੁਛ ਕਰਦਾ ਉਹਨੂੰ ਭਲਾ ਕਰਕੇ ਮੰਨਦਾ। ਜਦ ਤੇਰਾ ਪਿਆਰ ਉਹਦੇ ਨਾਲ ਪੈ ਜਾਏਗਾ ਸੱਚਮੁੱਚ, ਆਤਮ ਦੀਆਂ ਸਲਾਈਆਂ ਤੇ ਪਿਆਰ ਦਾ ਸ਼ਿੰਗਾਰ ਕਰੇਗਾ, ਫਿਰ ਪਿਆਰ ਵਾਲਾ ਮੰਗਦਾ ਨਹੀਂ ਹੁੰਦਾ ਕੁਛ, ਪਿਆਰ ਵਾਲਾ ਆਪਣਾ ਤਨ ਮਨ ਧਨ ਸਭ ਕੁਛ ਦੇ ਦਿੰਦਾ, ਅਰਪਣ ਕਰ ਦਿੰਦਾ, ਮੰਗਦਾ ਨਹੀਂ ਹੁੰਦਾ। ਪਿਆਰ ਦੀ ਨਿਸ਼ਾਨੀ ਇਹ ਹੈ। ਮਹਾਰਾਜ ਕਹਿੰਦੇ ਜਾਨ ਲੱਭ ਤਾਂ ਉਹ ਕਿਹਾ, ਜੇ ਲੋਭ ਹੈ ਕਹਿੰਦੇ ਪਿਆਰ ਕਿੱਥੋਂ ਆ ਗਿਆ, ਇਹ ਤਾਂ ਤੁਹਾਡੀ ਮੰਗ ਹੈ, ਮਜ਼ਦੂਰੀ ਕਰਦੇ ਹੋ, ਮੰਗਦੇ ਹੀ ਜਾਂਦੇ ਹੋ, ਆਖੇ ਮੰਗੇ ਦੇ, ਸਾਰੀ ਜ਼ਿੰਦਗੀ ਦੇ ਨਹੀਂ ਮੁੱਕਦੀ, ਉਹ ਦਿੰਦਾ ਨਹੀਂ ਹਟਦਾ, ਦਾਤ ਕਰੇ ਦਾਤਾਰ, ਉਹਦਾ ਵੀ ਸੁਭਾਅ ਬਣਿਆ ਹੋਇਆ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਏਗਾ। ਉਹ ਅੱਖ ਮਚੋਲੀ ਖੇਲਦਾ, ਛੁਪਿਆ ਰਹਿੰਦਾ, ਦਰਸ਼ਨ ਨਹੀਂ ਦਿੰਦਾ। ਸੋ ਕਹਿੰਦੇ ਰਵਿਦਾਸ ਜੀ ਨੇ ਇੱਥੇ ਬੇਨਤੀ ਕਰੀ ਹੈ, ਹੇ ਪ੍ਰਭੂ ਮੈਂ ਕਿਸੇ ਗੁਣਾ ਕਰਕੇ ਤਪ ਕਰਕੇ ਨਹੀਂ ਕਰ ਰਿਹਾ, ਮੈਂ ਤਾਂ ਪ੍ਰੇਮ ਭਗਤ ਕੇ ਕਾਰਨੇ ਕਹੋ ਰਵਿਦਾਸ ਕੁਮਾਰ, ਮੈਂ ਤੈਨੂੰ ਪਿਆਰ ਦੀ ਭਗਤੀ ਜਿਹੜੀ ਹੈ ਪਿਆਰ ਕਰਕੇ ਕਹਿ ਰਿਹਾ। ਨੌ ਤਰ੍ਹਾਂ ਦੀ ਭਗਤੀ ਹੁੰਦੀ ਹੈ, ਕਿਉਂਕਿ ਭਗਤੀ ਦੇ ਬਗੈਰ ਪਰਮੇਸ਼ਰ ਨਹੀਂ ਮਿਲਦਾ, ਯੋਗ ਨਾਲ ਨਹੀਂ ਮਿਲਦਾ, ਯੋਗ ਨਾਲ ਸੁਰਤ ਕਾਬੂ ਹੁੰਦੀ ਹੈ, ਵਾਸ਼ਨਾ ਖਤਮ ਹੁੰਦੀਆਂ ਨੇ, ਮਨ ਨਰੋਆ ਹੁੰਦਾ, ਲੇਕਿਨ ਰੱਬ ਦੇ ਘਰ ਦੇ ਵਿੱਚ ਜੋ ਗ੍ਰੇਸ ਹੈ, ਨਾਨਕ ਨਦਰੀ ਨਦਰ ਨਿਹਾਲ, ਜਦ ਤੱਕ ਉਹ ਨਦਰ ਨਹੀਂ ਹੁੰਦੀ ਆਦਮੀ ਨਹੀਂ ਪਹੁੰਚ ਸਕਦਾ, ਆਦਮੀ ਨੇੜੇ ਜਾ ਰਹਿੰਦਾ ਲੇਕਿਨ ਨਦਰ ਵਾਲੇ ਮੰਡਲ ਚ ਨਹੀਂ ਜਾ ਸਕਦਾ, ਨਦਰ ਵਾਲੇ ਮੰਡਲ ਚ ਵਾਹਿਗੁਰੂ ਲੈ ਕੇ ਜਾਂਦਾ, ਉਹ ਦਰਵਾਜ਼ਾ ਖੋਲਦਾ ਤੇ ਬਾਂਹੋਂ ਫੜ ਕੇ ਕਹਿੰਦਾ ਆ ਜਾ ਉੱਪਰ ਆ ਜਾ ਮੇਰੇ ਵਾਲੇ ਮੰਡਲ ਚ ਆ ਜਾ। ਸੋ ਉਹਦੇ ਵਾਸਤੇ ਬੜੇ ਜਪ ਕੀਤੇ, ਤਪ ਕੀਤੇ, ਵਰਤ ਕੀਤੇ, ਲੇਕਿਨ ਸਾਰਿਆਂ ਨਾਲੋਂ ਸਿਖਾਲਾ ਜਿਹੜਾ ਤਰੀਕਾ ਹੈ ਕਲ ਯੁਗ ਦੇ ਅੰਦਰ ਉਹ ਹੈ ਭਗਤੀ ਦਾ। ਤੁਸੀਂ ਹੁਣ ਸਾਰੇ ਬੈਠੇ ਹੋ, ਇਹਦੇ ਚ ਕੀਰਤਨ ਭਗਤੀ ਪ੍ਰਦਾਨ ਹੋ ਰਹੀ ਹੈ, ਦੂਸਰਾ ਸਰਵਣ ਭਗਤੀ ਹੈ, ਤੀਸਰਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ। ਸੋ ਨੌ ਤਰ੍ਹਾਂ ਦੀ ਭਗਤੀ ਹੁੰਦੀ ਹੈ। ਇੱਕ ਤਾਂ ਸਿਮਰਨ, ਯਾਦ ਵਿੱਚ ਵਸਾ ਲੈਣਾ, ਅਸੀਂ ਸਿਮਰਨ ਕਹਿੰਦੇ ਹਾਂ ਵੀ ਤੂੰ ਸਿਮਰਨ ਕਰਦਾ ਹੁੰਦਾ, ਅਸੀਂ ਕਹਿੰਦੇ ਹਾਂਜੀ ਕੀ ਕਰਦਾ ਹੁੰਦਾ, ਸਹੀ ਸਹੀ ਗੱਲ ਦੱਸ, ਕਹਿੰਦਾ ਵਾਹਿਗੁਰੂ 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 ਵਾਹਿਗੁਰੂ, ਮੈਂ ਤਾਂ ਜੀ 3 ਘੰਟੇ ਲਗਾਤਾਰ ਸਿਮਰਨ ਕਰਦਾ। ਮਹਾਤਮਾ ਕਹਿੰਦੇ ਤੈਨੂੰ ਸਿਮਰਨ ਦਾ ਪਤਾ ਹੈ ਕੀ ਹੁੰਦਾ ਇਹਦਾ, ਇਹ ਤਾਂ ਤੂੰ ਜਾਪ ਕਰਦਾ, ਜਦ ਤੂੰ ਵਾਹਿਗੁਰੂ ਕਹਿੰਦਾ ਵਾਹਿਗੁਰੂ ਤੇਰੀਆਂ ਅੱਖਾਂ ਦੇ ਸਾਹਮਣੇ ਹੁੰਦਾ ਕਿੱਥੇ ਹੁੰਦਾ, ਕਹਿੰਦਾ ਨਾ ਮੈਨੂੰ ਤਾਂ ਉਹਦਾ ਧਿਆਨ ਨਹੀਂ ਆਇਆ, ਅੱਖਰ ਦਾ ਧਿਆਨ ਆ ਵੀ ਵਾਹਿਗੁਰੂ 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 ਮੈਂ ਕਰੀ ਜਾਂਦਾ। ਕਹਿੰਦੇ ਇਹ ਤਾਂ ਯਾਦ ਨਾ ਬਣੀ, ਜਦੋਂ ਯਾਦ ਬਣ ਜਾਂਦੀ ਹੈ ਦੇਖ ਲੈ ਜਿਹਦੇ ਅੰਦਰ ਯਾਦ ਬਣੀ ਹੈ ਤੇ ਉਹ ਕਿਸ ਤਰ੍ਹਾਂ ਨਾਲ ਰਹਿੰਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇਹ ਸਿਮਰਨ ਨਹੀਂ, ਸਿਮਰਨ ਹੈ ਯਾਦ ਰੱਖਣਾ, ਯਾਦ ਰੱਖਣਾ ਪਹਿਲੀ ਭਗਤੀ ਹੈ, ਦੂਸਰੀ ਹੈ ਕੀਰਤਨ ਭਗਤੀ, ਕੀਰਤਨ ਕਰਨਾ, ਬਜਤ ਜਾ ਕੇ ਕਰਨਾ, ਸਾਹਮਣੇ ਆਪਣੇ ਧੇ ਨੂੰ ਲੈ ਕੇ ਕੀਰਤਨ ਕਰਨਾ। ਤੀਸਰੀ ਹੋਇਆ ਕਰਦੀ ਹੈ ਸਰਵਣ ਭਗਤੀ, ਬਚਨ ਸੁਣਨੇ। ਬਹੁਤ ਸਾਰੇ ਪ੍ਰੇਮੀ ਦੇਖਦੇ ਨੇ ਬਚਨ ਦਾ ਮਨ ਤਾਂ ਉਹਨਾਂ ਦਾ ਸਾਥ ਹੀ ਨਹੀਂ ਦਿੰਦਾ। ਜਿਹਦਾ ਮਨ ਸਾਥ ਦਿੰਦਾ ਹੈ ਉਹਦਾ ਨਾ ਗੋਡਾ ਹਿੱਲੇ ਨਾ ਹੱਥ ਹਿੱਲੇ, ਕਿਉਂਕਿ ਮਨ ਨੇ ਸਾਥ ਦੇਤਾ। ਮੰਮਾ ਮਨਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸਿਉ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਜੇ ਮਨ ਸਾਥ ਦੇਵੇ ਸਾਡੇ ਸਾਰੇ ਕੰਮ ਬਣ ਗਿਆ। ਬੀਬੀ ਸੂਈ ਚ ਧਾਗਾ ਪਾਉਂਦੀ ਹੈ, ਜੇ ਉਹਦੀ ਬਿਰਤੀ ਇਕਾਗਰ ਨਾ ਹੋਵੇ ਕਦੇ ਧਾਗਾ ਨਹੀਂ ਪੈਂਦਾ। ਇੱਕ ਸੈਕਿੰਡ ਤਾਂ ਬਹੁਤ ਹੈ, ਇੱਕ ਸੈਕਿੰਡ ਦੇ ਥੋੜੇ ਜਿਹੇ ਹਿੱਸੇ ਵਿੱਚ ਉਹਦੀ ਬਿਰਤੀ ਇਕਾਗਰ ਹੋ ਜਾਂਦੀ ਹੈ, ਉਸੇ ਵੇਲੇ ਧਾਗਾ ਪੈ ਗਿਆ। ਨਮਕ ਪਾਉਂਦੀ ਹੈ ਦਾਲ ਸਬਜ਼ੀ, ਚਿੱਤ ਇਕਾਗਰ ਹੁੰਦਾ ਥੋੜਾ ਜਿਹਾ ਚਿਰ, ਉਸੇ ਵੇਲੇ ਅੰਦਰੋਂ ਆਵਾਜ਼ ਆ ਜਾਂਦੀ ਹੈ ਵੀ ਇੰਨਾ ਪਾ ਵੱਧ ਨਾ ਪਾ, ਕਿਉਂਕਿ ਉੱਥੇ ਸਾਥ ਦੇ ਰਿਹਾ ਮਨ। ਪ੍ਰਸ਼ਾਦਾ ਛਕ ਰਿਹਾ ਤੇ ਬੀਬੀ ਪੁੱਛਦੀ ਹੈ ਵੀ ਨਮਕ ਠੀਕ ਹੈ? ਕਹਿੰਦਾ ਦੱਸਦਾ। ਦੂਸਰੀ ਬੁਰਕੀ ਪਾਈ, ਕਹਿੰਦਾ ਹਾਂ ਥੋੜਾ ਘੱਟ ਹੈ ਜਾਂ ਵੱਧ ਹੈ। ਕਹਿੰਦੇ ਪਹਿਲਾਂ ਕਿਉਂ ਨਾ ਦੱਸਿਆ? ਪਹਿਲਾਂ ਤਾਂ ਨਾ ਦੱਸ ਹੋਇਆ ਕਿਉਂਕਿ ਮਨ ਖਾਣੇ ਦਾ ਸਾਥ ਨਹੀਂ ਸੀ ਦੇ ਰਿਹਾ, ਮਨ ਦੌੜਿਆ ਫਿਰਦਾ ਸੀ। ਸੋ ਮਨ ਨਾਲ ਸਾਥ ਹੈ ਸਾਰਾ, ਜਿੰਨਾ ਚਿਰ ਮਨ ਨਹੀਂ ਸਾਥ ਦਿੰਦਾ ਗੱਲ ਨਹੀਂ ਬਣਦੀ। ਸੋ ਸਰਵਣ ਅਸੀਂ ਕਰਦੇ ਹਾਂ, ਮਨ ਸਾਥ ਨਹੀਂ ਦਿੰਦਾ, ਅੱਖਾਂ ਬੀਜਲੀਆਂ ਸੌ ਗਿਆ। ਕਿੰਨੇ ਪ੍ਰੇਮੀ ਨੇ, ਬੜੇ ਮੁਖੀ ਨੇ ਉਹ ਬੀਬੀਆਂ ਨੇ, ਉਹ ਵੀ ਮੁਖੀ ਨੇ। ਕੀਰਤਨ ਸ਼ੁਰੂ ਹੋਇਆ ਨਹੀਂ ਤੇ ਉਹਨਾਂ ਨੂੰ ਨੀਂਦ ਆਈ, ਕੁਦਰਤੀ ਹੈ, ਅੱਖਾਂ ਵਿੱਚ ਲੈਣਗੀਆਂ ਭਾਈ, ਅੱਖਾਂ ਵਿੱਚ ਲੈਣਗੇ ਤੇ ਨੀਂਦ ਆ ਜਾਂਦੀ ਹੈ, ਤੁੰਦਰਾ ਪੈਂਦੀ ਹੈ ਇਹਨੂੰ, ਯੋਗਕ ਨੀਂਦ ਕਹਿੰਦੇ ਨੇ ਤੁੰਦਰਾ ਨੂੰ। ਬੜੀ ਆਰਾਮਦੇਹ ਹੋਇਆ ਕਰਦੀ ਹੈ, ਪੁਰਨਾ ਕੋਈ ਨਹੀਂ ਹੁੰਦਾ, ਪੂਰੀ ਤਰ੍ਹਾਂ ਬੈਠਾ ਬੈਠਾ ਬੰਦਾ ਸੌਂ ਜਾਂਦਾ। ਸੋ ਸਰਵਣ ਵਾਸਤੇ ਪੂਰੀ ਤਰ੍ਹਾਂ ਸਾਵਧਾਨ ਹੋਣਾ ਪੈਂਦਾ, ਸਾਵਧਾਨ ਇਕਾਗਰ ਚੀਜ਼। ਪ੍ਰਭ ਕੀ ਉਸਤਤ ਕਰੋ ਸੰਤ ਵੀ, ਉਹਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰੀ ਚਿੱਤ ਨੂੰ ਇਕਾਗਰ ਕਰਕੇ ਜਿਸ ਵਕਤ ਅਸੀਂ ਸੁਣਦੇ ਹਾਂ ਤਾਂ ਇਹ ਸਰਵਣ ਭਗਤੀ ਹੋਇਆ ਕਰਦੀ। ਫਿਰ ਚੌਥੀ ਹੋਇਆ ਕਰਦੀ ਹੈ ਨਮਸਕਾਰ ਭਗਤੀ, ਦੰਡੌਤ ਬੰਦਾ ਨਾਨਕ ਵਾਰ। ਇਹ ਅਸੀਂ ਯੂਪੀ ਚ ਦੇਖੀ ਹੈ, ਇੱਥੇ ਤਾਂ ਰਿਵਾਜ ਘੱਟ ਹੈ ਬਹੁਤ। ਉੱਥੇ ਜਿਹੜੇ ਥਾਰੂ ਲੋਕ ਨੇ ਉੱਥੇ ਦੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਜੱਟ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ ਤੇ ਕੁਰਮੀ ਗੁਰੂ ਨਾਨਕ ਸਾਹਿਬ ਨੂੰ, ਤੇ ਬਹੁਤ ਯੂਪੀ ਦੇ ਅੰਦਰ ਕਰੋੜਾਂ ਦੀ ਤਾਦਾਦ ਚ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ, ਲੇਕਿਨ ਸਾਡੇ ਸੰਪਰਕ ਟੁੱਟ ਜਾਣ ਕਰਕੇ ਉਹਨਾਂ ਨੂੰ ਭੁੱਲ ਗਿਆ ਸਭ ਕੁਛ। ਅਸੀਂ ਜਾਣਦੇ ਜ਼ਿਆਦਾ ਹਾਂ, ਸਾਡੇ ਵਿੱਚ ਸ਼ਰਧਾ ਘੱਟ ਹੈ, ਉਹਨਾਂ 'ਚ ਸ਼ਰਧਾ ਬਹੁਤ ਹੈ ਹੱਦ ਤੋਂ ਜ਼ਿਆਦਾ। ਇੱਕ ਮਿਸਾਲ ਮੈਂ ਦਿੰਦਾ, ਇੱਕ ਨੇਪਾਲ ਦੇ ਵਿੱਚੋਂ ਥਾਰੂ ਸੀ ਬੀਬੀ, ਥਾਰੂ ਕੌਮ ਹੈ ਇੱਕ, ਉਹ ਗੁਰੂ ਬਹੁਤ ਨਾਨਕ ਮਤੇ ਨੂੰ ਮੰਨਦੇ ਨੇ। ਇੱਥੇ ਆ ਕੇ ਉਹਨੇ ਅਰਦਾਸ ਕਰੀ ਵੀ ਬਾਬਾ ਜੀ ਇੱਕ ਪੁੱਤਰ ਦੀ ਲੋੜ ਹੈ, ਪੁੱਤਰ ਮਿਲ ਗਿਆ, 3 ਸਾਲ ਦਾ ਹੋ ਗਿਆ, ਬੜੀਆਂ ਖੁਸ਼ੀਆਂ ਹੋਈਆਂ, 3 ਸਾਲ ਦਾ ਹੋ ਕੇ ਚੜ੍ਹਾਈ ਕਰ ਗਿਆ। ਜਦ ਅਸੀਂ ਨਵੇਂ ਨਵੇਂ ਉੱਥੇ ਗਏ ਸੀ, ਇਹ ਕੋਈ 1947-48 ਦੀ ਬਾਤ ਹੈ, ਉਸ ਵੇਲੇ ਜਾ ਕੇ ਜੋ ਮਹੰਤ ਸੀ ਨਾਨਕ ਮਤੇ ਦਾ, ਉਹਨੂੰ ਤਾਂ ਸਾਡਾ ਸੁਭਾਅ ਹੈ ਵੀ ਕੱਢੇ ਦਿਓ, ਨਠਾਏ ਦੇਣਾ। ਆਪ ਕਮੇਟੀ ਬਣਾ ਕੇ ਸਾਡੇ ਬੰਦੇ ਉੱਥੇ ਰਹਿ ਗਏ ਤੇ ਉਹ ਜਿਹੜੀ ਬੀਬੀ ਸੀ ਉਹਦਾ ਪੁੱਤਰ ਚੜ੍ਹਾਈ ਕਰ ਗਿਆ, ਤਾਂ ਉਹ ਇੱਕੋ ਹੀ ਗੱਲ ਕਹੀ ਜਾਂਦੀ ਹੈ ਵੀ ਮੈਂ ਤਾਂ ਜਿਹਤੋਂ ਲਿਆ ਉਹਨੂੰ ਦੇ ਕੇ ਆਉਣਾ। ਘਰ ਵਾਲੇ ਜ਼ੋਰ ਲਾ ਰਹੇ ਵੀ ਅਸੀਂ ਇਹਦਾ ਕਿਰਿਆ ਕਰਮ ਕਰ ਦਈਏ, ਮਰਿਆ ਹੋਇਆ ਗੋਦੀ ਲਈ ਬੈਠੀ ਹੈ। ਕਹਿੰਦੀ ਮੈਂ ਨਹੀਂ ਦੇਣਾ, ਮੈਂ ਜਿਸ ਬਾਬੇ ਤੋਂ ਲੈ ਗਿਆ ਹੀ ਆ ਮੈਂ ਉੱਥੇ ਹੀ ਮੋੜਨਾ। ਅਖੀਰ ਗੱਡੀ ਜੋੜ ਲਈ, ਰੇਲੂ ਜੋੜ ਲਿਆ ਤੇ ਉਹਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ, ਬਹੁਤ ਸਾਰੇ ਬੰਦੇ ਨਾਲ ਨੇ। ਉੱਥੇ ਲਿਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਟਾਉਣ ਲੱਗੀ, ਕਹਿ ਲੈ ਬਾਬਾ ਤੂੰ ਸਾਂਭ ਜਿਹੜਾ ਤੈਂ ਦਿੱਤਾ ਸੀ। ਉਹ ਭਾਈ ਕਹਿਣ ਲੱਗੇ ਬਈ ਇਹ ਤਾਂ ਮਰਿਆ ਹੋਇਆ ਬੱਚਾ, ਇੱਥੇ ਛੱਡ ਚੱਲੀ ਅਸੀਂ ਤਾਂ ਫਸ ਜਾਂਗੇ, ਕਿੰਨੇ ਕਾਗਜ਼ ਠੀਕ ਕਰਨੇ ਪੈਣੇ ਆ, ਪੁਲਿਸ ਨੂੰ ਦੱਸਣਾ ਪੈਣਾ। ਉਹਨਾਂ ਨੇ ਉਹ ਚੁਕਾ ਤਾ, ਕਹਿੰਦੇ ਅਸੀਂ ਨਹੀਂ ਇੱਥੇ ਰੱਖਣ ਦਿੰਦੇ। ਉਹ ਦਰਵਾਜ਼ੇ ਦੇ ਅੱਗੇ ਬਹਿ ਗਈ, ਪੂਜਾ ਪਾਠ ਹੁੰਦਾ ਰਿਹਾ, ਰਹਿ ਰਸ ਦਾ ਪਾਠ ਹੋਇਆ ਤੇ ਉਹਦੇ ਬਾਅਦ ਮਹਾਰਾਜ ਸੁਖਾਸਣ ਹੋਏ, ਉੱਥੇ ਹੀ ਬੈਠੀ ਰਹੀ। ਇੱਕੋ ਹੀ ਗੱਲ ਕਹੀ ਗਈ, ਕਹਿੰਦੀ ਬਾਬਾ ਜੇ ਦਿੱਤਾ ਸੀ ਤਾਂ ਲਿਆ ਕਿਉਂ, ਜੇ ਦਿੱਤਾ ਸੀ ਤਾਂ ਲਿਆ ਕਿਉਂ। ਇਹ ਕਰਦੇ ਕਰਦੇ ਸਵੇਰੇ ਫਿਰ ਮਹਾਰਾਜ ਪ੍ਰਕਾਸ਼ ਹੋ ਗਏ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਗਿਆ। ਉਹ ਇੱਕੋ ਹੀ ਆਵਾਜ਼ ਦਿੰਦੀ ਹੈ, ਸੰਗਤ ਆਉਂਦੀ ਹੈ, ਦੇਖੀ ਜਾਂਦੇ ਨੇ ਵੀ ਇੱਕੋ ਗੱਲ ਕਹੀ ਜਾਂਦੀ ਹੈ ਵੀ ਜੇ ਦਿੱਤਾ ਸੀ ਤਾਂ ਲਿਆ ਕਿਉਂ। ਜਿਸ ਵਕਤ ਅਰਦਾਸ ਹੋਣ ਲੱਗੀ, ਸੰਗਤ ਅਰਦਾਸ ਕਰਦੀ ਹੈ, ਤਾਂ ਉਸ ਵੇਲੇ ਇੱਕ ਐਸਾ ਕੌਤਕ ਵਰਤਿਆ, ਉਹ ਬੱਚਾ ਮਰਿਆ ਪਿਆ ਹਿੱਲ ਪਿਆ, ਥੋੜੀ ਦੇਰ ਤੇ ਬਾਅਦ ਉੱਠ ਕੇ ਬੈਠ ਗਿਆ। ਸੰਗਤਾਂ ਪਤਾ ਲੱਗਿਆ, ਜਿਹਨੂੰ ਪਤਾ ਲੱਗਿਆ ਉਹਨੇ ਉਸੇ ਵੇਲੇ ਚਕਾਰੇ ਸ਼ੁਰੂ ਕਰਤੇ। ਖੁਸ਼ੀ ਹੋ ਗਈ, ਜਿਹੜਾ ਦੇ ਦਿੰਦਾ ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਉਮਰ ਮੁੱਕ ਗਈ, ਭਾ ਗਈ ਗੁਰੂ ਨੂੰ ਸ਼ਰਧਾ, ਤੇ ਉਹਨੇ ਰੱਖ ਲਿਆ ਉਸਨੂੰ ਬਗੈਰ ਸਵਾਸ ਤੇ, ਮੁੜ ਕੇ ਸਾਰੀ ਜ਼ਿੰਦਗੀ ਦੇ ਦਿੱਤੀ। ਗੁਰੂ ਨੂੰ ਕੀ ਔਖਾ, ਕਿਉਂਕਿ ਭਰੋਸਾ ਹੈ ਸਾਡੇ ਅੰਦਰ, ਇਹ ਭਰੋਸਾ ਨਹੀਂ ਹੈ। ਗੱਲੀ ਹੋ ਸੁਹਾਗਣ ਪੈਣੇ, ਕੰਤ ਨਾ ਕਹੂੰ ਮੈਂ ਮਿਲਿਆ। ਗੱਲਾਂ ਨਾਲ ਤਾਂ ਅਸੀਂ ਬਹੁਤ ਗੱਲਾਂ ਕਰਦੇ ਹਾਂ, ਲੇਕਿਨ ਰੱਬ ਦੇ ਦਿਦਾਰੇ ਨਹੀਂ ਕਦੇ ਵੀ ਹੋਏ। ਕਹਿੰਦੇ ਆ ਵੀ ਮੈਂ ਤਾਂ ਪੂਰਾ, ਉਹ ਸ਼ਰਧਾ ਨਹੀਂ ਹੈ, ਸ਼ਰਧਾ ਨਾ ਹੋਣ ਕਰਕੇ ਤਾਂ ਨਹੀਂ ਗੱਲ ਬਣਦੀ। ਸ਼ਰਧਾ ਜ਼ਰੂਰੀ ਚੀਜ਼ ਹੁੰਦੀ ਹੈ। ਸੋ ਇਸ ਤਰ੍ਹਾਂ ਉਹਨਾਂ ਦੇ ਵਿੱਚ ਇਹ ਰਿਵਾਜ਼ ਸੀ ਕਿ ਜਿਸ ਵਕਤ ਕੋਈ ਬਾਬੇ ਤੋਂ ਮੰਗ ਮੰਨ ਲਈ ਤਾਂ ਇਹ ਕਹਿਣਾ ਬਾਬਾ ਮੈਂ ਤੇਰੇ ਦਰ ਦੇ ਉੱਤੇ ਡੰਡੌਤਾਂ ਕਰਦਾ ਹਾਂ। ਅਸੀਂ ਤਾਂ ਸ਼ਬਦ ਪੜ੍ਹਦੇ ਹਾਂ ਮੈਂ ਡੰਡੌਤਾਂ ਕਰਦਾ ਆਵਾਂ। ਉਹ ਗੁਰਦੁਆਰੇ ਦਾ ਪਹਿਲਾਂ ਛੋਟਾ ਸੀ, ਜਿੱਥੋਂ ਦਿਸਣ ਲੱਗ ਜਾਣਾ ਉੱਥੋਂ ਪੈ ਜਾਂਦੇ ਸੀ, ਤੇ ਹੁਣ ਸੰਤਾਂ ਨੇ ਬਹੁਤ ਉੱਚਾ ਬਣਾ ਦਿੱਤਾ, ਕਈ ਮੀਲ ਤੋਂ ਉਹਦਾ ਕਲਸ਼ ਦਿਸਣ ਲੱਗ ਜਾਂਦਾ। ਨਾਨਕ ਮਤੇ ਨੂੰ ਅਸੀਂ ਜਾਂਦੇ ਸੀ ਤੇ ਜਦੋਂ ਨਦੀ ਲੰਘੇ, ਮੋੜ ਲੰਘੇ, ਉੱਥੇ ਉਹ ਖੜੇ ਨੇ, ਕੱਪੜੇ ਲਾਹ ਕੇ ਫੜਾ ਰਹੇ ਆ, ਬੀਬੀ ਵੀ ਨਾਲ ਹੈ, 5-4 ਬੰਦੇ ਹੋਰ ਨਾਲ ਨੇ, 2-3 ਬੰਦਿਆਂ ਨੇ ਕੱਪੜੇ ਲਾਹ ਤੇ। 4 ਮੀਲ ਪਿੱਛੇ ਹੀ ਲੰਮੇ ਪੈਣੇ ਸ਼ੁਰੂ ਹੋ ਗਏ ਸੜਕ ਦੇ, ਛਾਤੀ ਰਗੜੀ ਗਈ, ਜ਼ਖਮ ਹੋ ਗਏ, ਲੇਕਿਨ ਉਹ ਪੈ ਜਾਂਦੇ ਨੇ, ਸਿਰ ਕੋ ਲਕੀਰ ਕੱਢ ਲੈਂਦੇ ਨੇ, ਫੇਰ ਪੈਰ ਰੱਖ ਲੈਂਦੇ ਨੇ, ਫੇਰ ਸਿਰ ਕੋ ਲਕੀਰ ਕੱਢ ਲੈਂਦੇ, ਨਾਨਕ ਮਤੇ ਤੱਕ ਲੰਮੇ ਪੈ ਕੇ ਹੀ ਆਉਂਦੇ ਨੇ।
ਇਹਨੂੰ ਡੰਡੌਤ ਭਗਤੀ ਕਹਿੰਦੇ ਨੇ, ਨਮਸਕਾਰ ਭਗਤੀ ਕਹਿੰਦੇ ਨੇ। ਇਹ ਵੀ ਪਰਮੇਸ਼ਰ ਨੂੰ ਪਾਉਂਦੀ ਹੈ। ਤੇ ਪੰਜਵੀਂ ਹੋਇਆ ਕਰਦੀ ਹੈ ਅਰਚਨ ਭਗਤੀ, ਪ੍ਰਸ਼ਾਦਾ ਛਕਾ ਕੇ ਫੇਰ ਆਪ ਛਕਣਾ, ਸਭ ਚੀਜ਼ਾਂ ਗੁਰੂ ਦੇ ਅਰਪਣ ਕਰਨੀਆਂ ਤੇ ਆਪਣਾ ਗੁਰੂ ਵੱਲੋਂ ਦਿੱਤੀ ਹੋਈ ਸਮਝ ਕੇ ਫੇਰ ਛਕਣੀ। ਫੇਰ ਹੁੰਦੀ ਆ ਪਾਦ ਸੇਵਨ, ਚਰਨਾਂ ਨੂੰ ਪੁੱਟਣਾ, ਚਰਨਾਂ ਦੀ ਸੇਵਾ ਕਰਨੀ। ਫੇਰ ਹੁੰਦਾ ਦਾਸਾਂ ਭਾਵ, ਵੀ ਮੈਂ ਤਾਂ ਗੁਲਾਮ ਹਾਂ, ਮੇਰਾ ਅਖਤਿਆਰ ਕੋਈ ਨਹੀਂ, ਸੁੱਖ ਆ ਜੇ ਦੁੱਖ ਆ ਜੇ ਸਮਝਣਾ ਮਾਲਕ ਨੇ ਦਿੱਤਾ। ਗੁਲਾਮ ਵਾਲੀ ਬਿਰਤੀ ਰੱਖਣੀ ਗੁਰੂ ਦੇ ਨਾਲ, ਵਾਹਿਗੁਰੂ ਦੇ ਨਾਲ, ਇਹਨੂੰ ਦਾਸਾਂ ਭਗਤੀ ਕਹਿੰਦਾ। ਫੇਰ ਹੁੰਦੀ ਆ ਸਖਾ ਭਵੀ ਭਗਤੀ, ਮਿੱਤਰ ਜਾਣਨਾ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਗੁਰੂ ਮਹਾਰਾਜ ਨੇ ਵੀ ਮਿੱਤਰ ਕਹਿ ਕੇ ਸੰਬੋਧਨ ਕਰਿਆ। ਸਖਾ ਭਗਤੀ ਅਰਜਨ ਨੇ ਕੀਤੀ ਸੀ। ਇਹਦੇ ਬਾਅਦ ਹੋਇਆ ਕਰਦੀ ਹੈ ਪਤੀ ਪਤਨੀ ਦਾ, ਜੋ ਪਤੀ ਵਰਤਾ ਇਸਤਰੀਆਂ ਦਾ ਆਦਰਸ਼ ਸੀ, ਪਤੀ ਨਾਲ ਪਿਆਰ ਸੀ, ਉਹਦੀ ਰਜ਼ਾ ਚ ਰਾਜੀ ਰਹਿੰਦੀਆਂ ਸੀ, ਉਹ ਭਗਤੀ ਹੋਇਆ ਕਰਦੀ ਹੈ। ਤੇ ਨੌ ਭਗਤੀਆਂ ਨੂੰ ਫਲ ਲੱਗਦਾ ਪ੍ਰੇਮ ਦਾ, ਫੇਰ ਪ੍ਰੇਮਾ ਭਗਤੀ ਹੁੰਦੀ ਹੈ। ਪ੍ਰੇਮ ਦੇ ਨਾਲ ਪਰਮੇਸ਼ਰ ਮਿਲਦਾ, ਹੋਰ ਕੋਈ ਤਰੀਕਾ ਨਹੀਂ ਹੈ। ਜਿਹੜਾ ਪਿਆਰ ਨਾਲ ਉਹਨੂੰ ਖਿੱਚ ਲੈਂਦਾ ਹੈ, ਜੇ ਧਰਨੇ ਨੇ ਪਿਆਰ ਨਾਲ ਖਿੱਚਿਆ, ਮੂਹਰੇ ਤਾਂ ਨਿਰਜਿੰਦ ਪੱਥਰ ਪਿਆ, ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੈ, ਥੌੜਾ ਲੈ ਕੇ ਭੰਨ ਲਓ, ਕੁਝ ਵੀ ਨਹੀਂ ਹੈ। ਪਰ ਪਰਮੇਸ਼ਰ ਨੇ ਉਹ ਨਿਰਜਿੰਦ ਦੂਰ ਕਰਤਾ, ਆਪ ਚੌਂਕੜਾ ਮਾਰ ਕੇ ਬਹਿ ਗਏ, ਮਿਲੇ ਪ੍ਰਤੱਖ ਗੁਸਾਈਆਂ ਧਰਨਾ ਵਡਭਾਗਾ, ਪ੍ਰਸ਼ਾਦਾ ਛਕ ਰਹੇ ਨੇ। ਹੈਰਾਨੀ ਦੀ ਬਾਤ ਹੈ, ਜਿਹਦਾ ਰੂਪ ਨੀ, ਰੰਗ ਨੀ, ਰੇਖ ਨੀ, ਭੇਖ ਨੀ, ਚੱਕਰ ਨੀ, ਚਿਹਨ ਨੀ, ਜਾਤ ਨੀ, ਪਾਤ ਨੀ, ਜਿਹੜਾ ਨਿਰਗੁਣ ਬਰਮ ਹੈ, ਉਹ ਪ੍ਰਸ਼ਾਦਾ ਛਕ ਰਿਹਾ, ਉਹਨੂੰ ਕਿਤੇ ਭੁੱਖ ਲੱਗਦੀ ਹੈ, ਉਹ ਤਾਂ ਪਿਆਰ ਦਾ ਬੰਨਿਆ ਹੋਇਆ ਆ ਗਿਆ। ਨਾਮਦੇਵ ਨੇ ਦੁੱਧ ਪਿਲਾ ਦਿੱਤਾ, ਕਿਤੇ ਨਾਮਦੇਵ ਦੇ ਪਿਆਰ ਦਾ ਬੰਨਿਆ ਹੋਇਆ ਫੇਰੇ ਨੂੰ ਫੇਰ ਰਿਹਾ, ਕਿਤੇ ਛੱਪੜ ਬਣਾ ਰਿਹਾ, ਕਿਤੇ ਮਰੀ ਹੋਈ ਗਊ ਜਿਉਂਦੀ ਕਰਨ ਆ ਰਿਹਾ। ਸੋ ਇਹ ਪ੍ਰੇਮ ਦੀ ਮਹਿਮਾ ਹੈ ਸਾਰੀ, ਪ੍ਰੇਮ ਦਾ ਬੰਨਿਆ ਹੋਇਆ ਪਰਮੇਸ਼ਰ ਭਗਤਾਂ ਦੇ ਕੰਮ ਕਰਦਾ ਫਿਰਦਾ ਪਿਆਰ ਦੇ ਨਾਲ। ਤੇ ਇਹ ਤੇ ਦਸਵੀਂ ਭਗਤੀ ਹੁੰਦੀ ਹੈ, ਗਿਆਰਵੀਂ ਜਿਹਨੂੰ ਪਰਾ ਭਗਤੀ ਕਹਿੰਦੇ, ਉਹਦੇ ਵਿੱਚ ਆਪਣਾ ਫਨਾਹ ਕਰ ਦੇਣਾ, ਕੁਰਬਾਨ ਕਰ ਦੇਣਾ, ਤੇ ਪਰਮੇਸ਼ੁਰ ਹਰ ਪਾਸੇ ਦੇਖਣਾ, ਗੁਰੇ ਦਿਖਾਇਓ ਲੋਇਨਾ, ਈਤਾ ਰੂਤਾ, ਘੱਟ 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 ਘੱਟ, ਤੂੰ ਹੀ ਤੂੰ ਹੀ ਮੋ। ਇਹਦੇ ਵਾਸਤੇ ਗੁਰੂ ਮਹਾਰਾਜ ਨੇ ਨਾ ਤਾਂ ਸਾਨੂੰ ਕਿਹਾ ਵੀ ਤੁਸੀਂ ਸੰਸਾਰ ਛੱਡ ਕੇ ਅਲੱਗ ਹੋ ਜਾਓ, ਉਹਨਾਂ ਨੇ ਕਿਹਾ ਵੀ ਕਿ ਜੀਵਨ ਹੈ ਉਹ ਹੈ ਕਿ ਸੰਸਾਰ ਚ ਰਹੋ, ਲੇਕਿਨ ਬਰਤਨ ਤੁਹਾਡੀ ਵੈਰਾਗ ਦੀ ਹੋਵੇ, ਅਟੈਚਮੈਂਟ ਨਾ ਕਿਸੇ ਚੀਜ਼ ਨਾਲ ਹੋਵੇ, ਡਿਟੈਚਡ ਹੋਵੇ, ਮੁੱਖ ਭਗਤੀ ਹੋਵੇ, ਬਰਤਨ ਨੇਚੇ ਚ ਗਿਆਨ ਹੋਵੇ। ਜਿਹੜਾ ਸੁੱਕਾ ਗਿਆਨ ਹੈ ਉਹ ਕਿਸੇ ਕੰਮ ਨਹੀਂ ਆਇਆ ਕਰਦਾ। ਗੁਰਦਸਵੇਂ ਪਾਤਸ਼ਾਹ ਨੂੰ ਪੁੱਛਿਆ ਇੱਕ ਪੀਰ ਨੇ, ਮਹਾਰਾਜ ਸਾਹਮਣੇ ਨਹੀਂ ਕੁਛ ਨਜ਼ਰ ਆਉਂਦਾ, ਮਹਾਰਾਜ ਕਹਿੰਦੇ ਅੰਦਰ ਪਿਆਰ ਦੀ ਘਾਟ ਹੈ, ਅੰਦਰ ਹੋਵੇ ਨਾਮ ਦਾ ਬਲ ਤੇ ਅੰਦਰ ਹੋਵੇ ਪਿਆਰ, ਫੇਰ ਗਿਆਨ ਦੇ ਵਿੱਚ ਪਰਮੇਸ਼ੁਰ ਚਾਰੇ ਪਾਸੇ ਪਸਰਿਆ ਹੋਇਆ ਦਿਸਦਾ, ਜਿਵੇਂ ਜ਼ਮਾਨ ਕੇ ਸਮੁੰਦਰ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤਾ। ਸੋ ਇਹ ਗਿਆਨ ਅਸਲੀ ਹੁੰਦਾ, ਜਿਹੜਾ ਗੱਲਾਂ ਵਾਲਾ ਗਿਆਨ ਹੈ ਉਹਨੂੰ ਖੁਸ਼ਕ ਗਿਆਨ ਕਹਿੰਦੇ ਨੇ, ਵੱਧ ਗਿਆਨ ਕਹਿੰਦੇ ਨੇ, ਵੀ ਅਹਮ ਬਰਮ ਅਸਲੀ ਮੈਂ ਹੀ ਪਰਮੇਸ਼ੁਰ ਹਾਂ। ਉਹ ਕਰਦਾ ਕੀ ਹੈ ਫਿਰ, ਵਿਕਾਰ ਤੇ ਕਹਨੂੰ ਉਹਨੂੰ ਹਟਾਊਗਾ, ਜਿਹੜੇ ਮਾੜੇ ਕੰਮਾਂ ਨੂੰ ਮਾਨ ਕਰੂ ਉਹਨੇ ਕਰ ਲੈਣਾ, ਕਿਉਂਕਿ ਮੈਂ ਹੀ ਪਰਮੇਸ਼ੁਰ ਹਾਂ, ਮੈਨੂੰ ਪੁੱਛਣ ਵਾਲਾ ਕੌਣ ਹੈ। ਕਹਿੰਦੇ ਅਹਮ ਬਰਮ ਅਸਮੀ ਨਿਸੰਗ ਭੋਗ ਲਛਮੀ, ਕਹਿੰਦਾ ਪ੍ਰਕਿਰਤੀ ਪ੍ਰਕਿਰਤੀ ਨੂੰ ਭੋਗਦੀ ਹੈ, ਦੋਸ਼ ਕੀ ਨੂੰ ਲੱਗਦਾ। ਇਹੋ ਜਿਹਾ ਵੱਧ ਗਿਆਨ ਜਿਹੜਾ ਹੁੰਦਾ ਹੈ ਉਹਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕਰਿਆ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਥਾਪਨ ਹੋ ਰਿਹਾ ਸੀ, ਬਾਣੀ ਇਕੱਠੀ ਕਰ ਰਹੇ ਸੀ, ਉਸ ਵੇਲੇ ਜਿਹੜੇ ਪਹਿਲੇ ਭਗਤ ਆਏ ਉਹਨਾਂ ਨੇ ਆਪਣੀ ਬਾਣੀ ਲਿਖਾਈ, ਤੇ ਜਿਹੜੇ ਲਾਹੌਰ ਵਿੱਚ ਭਗਤ ਰਹਿੰਦੇ ਸੀ ਉਹਨਾਂ ਨੇ ਵੀ ਮੀਟਿੰਗ ਕਰੀ, ਬਈ ਆਪਾਂ ਵੀ ਆਪਣੀ ਆਪਣੀ ਬਾਣੀ ਲਿਖਾਈਏ। ਉਸ ਵੇਲੇ ਬਹੁਤ ਸਾਰੇ ਭਗਤ ਇਕੱਠੇ ਹੋ ਕੇ ਆ ਗਏ, ਉਹਨਾਂ ਚ ਇੱਕ ਕਾਨਾ ਭਗਤ ਸੀ ਜਿਹੜਾ ਆਪਣੇ ਆਪ ਨੂੰ ਬਰਮ ਕਹਿੰਦਾ ਸੀ, ਮੈਂ ਹੀ ਰੱਬ ਹਾਂ, ਹੋਰ ਕੋਈ ਰੱਬ ਨਹੀਂ ਹੈ। ਜਿਹੜਾ ਮੈਂ ਹੀ ਰੱਬ ਕਹਿਣਾ ਇਹਦੇ ਵਿੱਚ ਆਦਮੀ ਫਸ ਜਾਂਦਾ, ਜਿਹੜਾ ਕਹਿੰਦਾ ਵੀ ਇਹ ਸਾਰਾ ਹੀ ਪਰਮੇਸ਼ੁਰ ਹੈ ਉਹਦੇ ਚ ਬਚਿਆ ਰਹਿੰਦਾ, ਤੂੰ ਕਹਿਣ ਵਾਲਾ ਬਚਿਆ ਰਹਿੰਦਾ, ਮੈਂ ਕਹਿਣ ਵਾਲਾ ਫਸ ਜਾਂਦਾ। ਮਹਾਰਾਜ ਕਹਿੰਦੇ ਤੂੰ ਆਪਣੀ ਬਾਣੀ ਦਾ ਸੁਣਾ ਕਹੀ ਜੀ ਹੈ ਤੇ ਕਹਿੰਦੇ ਮਹਾਰਾਜ ਮੈਂ ਉਹੀ ਕਾਨਾ ਉਹੀ ਮੈਂ ਉਹੀ ਹਾਂ ਜਿਹਨੇ ਸਾਰੀ ਸ੍ਰਿਸ਼ਟੀ ਮੋਹੀ ਹੋਈ ਹੈ ਮੈਂ ਹੂੰ ਬ੍ਰਹਮ ਸਰਵ ਕਾ ਕਰਤਾ ਸਗਲ ਜਗਤ ਮੇਰੇ ਤੇ ਜਾਨ ਸਗਲ ਅਰਾਧੇ ਮੇਰੇ ਤਾਈ ਆਹ ਮੈਂ ਹੋਇਓ ਕਾਨਾ ਮਹਾਰਾਜ ਕਹਿੰਦੇ ਕਾਨਿਆ ਇਹ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਨੀ ਦਰਜ ਕਰਨੀ ਇਹ ਤਾਂ ਲੋਕ ਬੇਕਾਰੀ ਹੋ ਜਾਣਗੇ ਕਲਯੁਗੀ ਜੀਵ ਇਹ ਕਹਿਣਗੇ ਮੈਂ ਹੀ ਰੱਬ ਆਏ ਮੈਂ ਹੀ ਆ ਸਾਰਿਆਂ ਦੇ ਅੰਦਰ ਫਿਰ ਤਾਂ ਕਹਿੰਦੇ ਜਿਹੜਾ ਆਦਮੀ ਦਾ ਸ੍ਰਿਸ਼ਟਾਚਾਰ ਹੈ ਉਹ ਭ੍ਰਿਸ਼ਟ ਹੋ ਜਾਏਗਾ ਬੰਦਿਸ਼ ਇਹ ਕੋਈ ਨਾ ਰਹੀ ਨਾ ਭਾਈ ਇਹ ਨਹੀਂ ਅਸੀਂ ਬਾਣੀ ਚਾੜਦੇ ਸੋ ਮਹਾਰਾਜ ਨੇ ਪ੍ਰਵਾਨ ਕਰਿਆ ਭਗਤੀ ਨੂੰ ਭਗਤੀ ਦੇ ਵਿੱਚ ਹੁੰਦਾ ਪਿਆਰ ਪ੍ਰਭੂ ਮਿਲਾਪ ਲਈ ਹਿਰਦੇ ਦੀ ਖਿੱਚ ਤੇ ਪ੍ਰੇਮ ਸ੍ਰੇਸ਼ਟ ਹੈ ਜੇ ਮਿਲਣਾ ਕਹਿੰਦੇ ਤਾਂ ਇਹ ਗੁਣ ਤੂੰ ਪੈਦਾ ਕਰ ਲੈ ਕਿਉਂਕਿ ਵਾਹਿਗੁਰੂ ਹੋਰ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦਾ ਦਾਤਾਂ ਉਹਦੀਆਂ ਨੇ ਅਸੀਂ ਕੀ ਦੇ ਦਾਂਗੇ ਉਹਨੂੰ ਜੇ ਇੱਕ ਬੰਦੇ ਨੇ ਕਰੋੜ ਰੁਪਈਆ ਭਰ ਦੇਤਾ ਮੱਥਾ ਟੇਕਤਾ ਵੀ ਕੀ ਕਰਿਆ ਇਹ ਤਾਂ ਤੈਂ ਪਰਮੇਸ਼ੁਰ ਤੋਂ ਲਿਆ ਸੀ ਤੈਂ ਉਹਦੇ ਨਾਲ ਅਰਪਣ ਕਰਤਾ ਚੰਗਾ ਇਮਾਨਦਾਰ ਹੈ ਦੂਜਿਆਂ ਨਾਲੋਂ ਬਹੁਤ ਵਧੀਆ ਹੈ ਲੇਕਿਨ ਪਰਮੇਸ਼ੁਰ ਦੀ ਨਿਗਾਹ 'ਚ ਤਾਂ ਕੋਈ ਇਹ ਚੀਜ਼ ਨਹੀਂ ਹੈ ਉਹ ਤਾਂ ਇੱਕ ਨਿਗਾਹ ਕਰ ਦੇਵੇ ਸਾਰੀ ਸ੍ਰਿਸ਼ਟੀ ਉਹ ਸੋਨੇ ਦੀ ਕਰ ਦੇਵੇ ਨਾ ਕੇਵਲ ਪਿਆਰ ਉਹਨੂੰ ਪਾਉਂਦਾ ਹੋਰ ਕੋਈ ਚੀਜ਼ ਨਹੀਂ ਇਸ ਤਰ੍ਹਾਂ ਪੜ੍ਹ ਲਓ
ਭਾਉ ਭਗਤਾ ਭੁੱਖਾ ਗੋਬਿੰਦ ਭਾਉ ਭਗਤਾ ਭਾਉ ਭਗਤਾ ਭੁੱਖਾ ਗੋਬਿੰਦ ਭਾਉ ਭਗਤਾ ਭੁੱਖਾ
ਕੋਈ ਚੀਜ਼ ਨਹੀਂ ਉਸ ਨੂੰ ਰਜਾਉਂਦੀ ਹਿਰਦੇ ਦਾ ਪਿਆਰ ਰਜਾਉਂਦਾ ਇੱਕ ਮਿਸਾਲ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੂਸਰਾ ਭਾਈ ਗੁਰਦਾਸ ਜੀ ਦੀ ਬਾਣੀ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਵਰ ਪ੍ਰਾਪਤ ਹੋਇਆ ਤੇ ਜਿਸ ਬਾਣੀ ਦਾ ਅਸੀਂ ਆਦਰ ਕਰਦੇ ਹਾਂ ਤੇ ਇਹਦੇ ਉੱਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਭਾਈ ਸਾਹਿਬ ਦੀ ਬਾਣੀ ਤੇ ਇਸ ਕਰਕੇ ਨਹੀਂ ਕਰ ਸਕਦੇ ਕਿ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਨੂੰ ਭਾਈ ਸਾਹਿਬ ਨੇ ਸਾਰੀ ਬਾਣੀ ਪੜ੍ਹ ਕੇ ਸੁਣਾਈ ਸੀ ਉਹਨੂੰ ਮਹਾਰਾਜ ਨੇ ਕਿਤੇ ਟੋਕਿਆ ਨਹੀਂ ਹੈ ਵੀ ਭਾਈ ਆ ਨਾ ਕਰ ਇੱਕ ਥਾਂ ਟੋਕਿਆ ਸੀ ਗੁਰੂ ਛੇਵੇਂ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਇਹਦੇ ਵਿੱਚ ਉਹਨਾਂ ਨੂੰ ਅਵਮਾਨ ਨਜ਼ਰ ਆਇਆ ਸਿੱਖ ਦਾ ਉਹ ਕਹਿੰਦੇ ਨਹੀਂ ਭਾਈ ਇਹ ਤਾਂ ਗੁਰੂ ਦੀ ਕਿਰਪਾ ਹੋਵੇ ਤਾਂ ਗੁਰੂ ਦੇ ਸਾਂਗ ਵਿੱਚ ਸਿੱਖ ਬਚ ਸਕਦਾ ਨਹੀਂ ਸਿੱਖ ਦੀ ਤਾਕਤ ਨਹੀਂ ਹੈ ਵੀ ਗੁਰੂ ਸਾਂਗ ਵਰਤੇ ਤੇ ਸਿੱਖ ਉਹਦੇ ਚ ਪੂਰਾ ਉਤਰਿਆ ਗੁਰੂ ਦਸਵੇਂ ਪਾਤਸ਼ਾਹ ਨੇ ਜਦ ਸੀਸ ਮੰਗੇ ਕਿੰਨੇ ਕੁ ਪੂਰੇ ਉਤਰੇ ਸੀ ਨੱਠਣ ਲੱਗ ਗਏ ਸੀ ਗੁਰੂ ਨਾਨਕ ਪਾਤਸ਼ਾਹ ਨੇ ਜਦ ਸਾਂਗ ਵਰਤਿਆ ਡੰਡਾ ਲੈ ਕੇ ਤੇ ਕੁੱਤੇ ਲੈ ਕੇ ਜਦੋਂ ਰੂਪ ਧਾਰਿਆ ਤੇ ਉਸ ਵੇਲੇ ਜਦੋਂ ਕੁੱਟਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੂੰ ਜਿਹੜਾ ਮੱਥਾ ਟੇਕੇ ਕੁੱਤਕਾ ਮਾਰਨ ਉਹਦੇ ਨੱਠ ਗਏ ਸਾਰੇ ਥੋੜੇ ਜੇ ਰਹਿ ਗਏ ਜਿਹੜੇ ਰਹਿ ਗਏ ਮਹਾਰਾਜ ਕਹਿੰਦੇ ਜਾਂਦੇ ਹੋ ਕਿ ਨਹੀਂ ਕਹਿੰਦੇ ਅਸੀਂ ਜਾਣ ਨੂੰ ਥਾਂ ਨਹੀਂ। ਮਹਾਰਾਜ ਕਹਿੰਦੇ ਹੈਗਾ ਤੁਹਾਨੂੰ ਥਾਂ ਅਜੇ। ਮਹਾਰਾਜ ਨੇ ਬੇਅੰਤ ਚਾਂਦੀ ਦੇ ਰੁਪਈਏ ਸੁੱਟ ਦਿੱਤੇ, ਉਹ ਚੁਗਣ ਲੱਗ ਗਏ। ਥੋੜੇ ਜਿਹੇ ਹੋਰ ਚੱਲ ਰਹਿ ਗਏ, ਮਹਾਰਾਜ ਕਹਿੰਦੇ ਤੁਸੀਂ ਕਿਉਂ ਨਹੀਂ ਮੁੜਦੇ। ਮਹਾਰਾਜ ਨੇ ਉਸ ਵੇਲੇ ਸੋਨੇ ਦੀਆਂ ਮੋਹਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਉਹਦੇ 'ਚ ਫਸ ਕੇ ਜਿਹੜੇ ਗਾਹਾਂ ਰਹਿ ਗਏ ਉਹ ਹੀਰੇ ਜਵਾਹਰਾਤ ਦੇ ਵਿੱਚ, ਦੋ ਰਹਿ ਗਏ ਬਾਕੀ ਸਿਰਫ। ਮਹਾਰਾਜ ਕਹਿੰਦੇ ਤੂੰ ਵੀ ਮੁੜ ਜਾਓ, ਤੁਸੀਂ ਕਿਉਂ ਨਹੀਂ ਮੁੜਦੇ। ਕਹਿੰਦੇ ਸਾਨੂੰ ਥਾਂ ਨਹੀਂ ਮਹਾਰਾਜ ਕੋਈ, ਤੁਹਾਡੇ ਚਰਨਾਂ 'ਚ ਥਾਂ ਹੈ। ਜਿਹਨਾਂ ਨੂੰ ਕੋਈ ਥਾਂ ਸੀ ਕਿਸੇ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ, ਉਹ ਚਲੇ ਗਏ, ਸਾਡਾ ਤਾਂ ਥਾਂ ਤੁਹਾਡੇ ਚਰਨਾਂ 'ਚ। ਕਹਿੰਦੇ ਫਿਰ ਆਓ, ਸਾਹਮਣੇ ਇਸ਼ਾਰਾ ਕਰਿਆ, ਕਹਿੰਦੇ ਫਿਰ ਉਹ ਮੁਰਦਾ ਖਾਓ। ਨੇੜੇ ਚਲੇ ਗਏ ਤੇ ਖਾ ਨਹੀਂ ਰਹੇ। ਮਹਾਰਾਜ ਕਹਿੰਦੇ ਖਾਂਦੇ ਕਿਉਂ ਨਹੀਂ? ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ ਵੀ ਮਹਾਰਾਜ ਕਿੱਧਰੋਂ ਖਾਈਏ ਆਗਿਆ ਦਿਓ। ਕਹਿੰਦੇ ਸਿਰ ਵੱਲੋਂ ਖਾਓ। ਹੁਣ ਸਿਰ ਦੇ ਉੱਤੇ ਤਾਂ ਪਹਿਲਾਂ ਕੇਸ ਆਉਣੇ ਨੇ, ਖੋਪਰੀ ਆਉਣੀ ਹੈ, ਉੱਥੇ ਕਿਵੇਂ ਖਾਓ? ਗੁਰੂ ਅੰਗਦ ਸਾਹਿਬ ਇੱਕ ਸਕਿੰਟ ਦੇ ਵਿੱਚ ਸਿਰ ਵੱਲ ਜਾ ਕੇ ਖੜੇ ਹੋ ਕੇ, ਬਾਬਾ ਬੁੱਢਾ ਜੀ ਉਰੇ ਰਹਿ ਗਏ ਮਾੜਾ ਜਿਹਾ, ਤੇ ਜਿਸ ਵਕਤ ਕੱਪੜਾ ਚੱਕਿਆ ਤਾਂ ਉੱਥੇ ਮੁਰਦਾ ਸ਼ੁਰਦਾ ਕੋਈ ਨਹੀਂ, ਉੱਥੇ ਤਾਂ ਕੁੜਾ ਪਛਾਦ ਗਿਆ। ਮਹਾਰਾਜ ਪ੍ਰਸੰਨ ਹੋ ਗਏ। ਕਹਿੰਦੇ ਸਾਂਗ ਦੇ ਵਿੱਚ ਦੋ ਪਾਸ ਹੋਏ, 100% ਮਾਰਕਸ ਕਹਿੰਦੇ ਗੁਰੂ ਅੰਗਦ ਸਾਹਿਬ ਦੇ, ਤੇ 99.99 ਨੰਬਰ ਬਾਬਾ ਬੁੱਢਾ ਜੀ ਦੇ। ਸਿਰਫ 0.1 ਇੱਕ ਰਹਿ ਗਿਆ, ਕਿਉਂਕਿ ਉਹ ਪੈਰ ਸਕਾਲੀ ਨਾਲ ਨਾ ਪੱਟਿਆ। ਸੋ ਇਹ ਇਸ ਤਰ੍ਹਾਂ ਦੇ ਨਾਲ ਪ੍ਰੀਖਿਆ ਦੇ ਵਿੱਚ ਕੋਈ ਉਹ ਪਾਸ ਉਤਰਿਆ ਕਰਦਾ, ਸਾਰੇ ਨਹੀਂ ਉਤਰਦੇ। ਸੋ ਇਹ ਜੋ ਬਚਨ ਕਿਹਾ ਸੀ ਕਿ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਉਹ ਮਹਾਰਾਜ ਨੇ ਕਰੈਕਟ ਕਰਾਇਆ ਭਾਈ ਸਾਹਿਬ ਨੂੰ ਕਸਵੱਟੀ ਤੇ ਲਾ ਕੇ। ਬਾਕੀ ਜਿਹੜੀ ਉਹਨਾਂ ਦੀ ਬਾਣੀ ਹੈ ਉਹ ਸਾਰੀ ਦੀ ਸਾਰੀ ਨੂੰ ਕਿਹਾ ਵੀ ਇਹ ਰਸਤਾ ਦਿਖਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੱਖਰ ਮਾਤਰ ਆਏਗਾ, ਇਹ ਭਾਈ ਸਾਹਿਬ ਨੇ ਉਹਨੂੰ ਖੋਲ ਕੇ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਆਉਂਦਾ ਹੈ ਪਿਆਰ ਦਾ, ਕਿ ਦੀਨਾ ਦੀਨ ਦਿਆਲ ਪਏ ਹੈ ਜਿਉਂ ਕ੍ਰਿਸ਼ਨ ਬਿਦਰ ਕਰ ਆਇਆ। ਮਿਸਾਲ ਦੇ ਤੀ ਜਿਵੇਂ ਬਿਦਰ ਤੇ ਕ੍ਰਿਸ਼ਨ ਦੀ ਬਾਤ ਹੈ, ਇਹ ਵਾਹਿਗੁਰੂ ਦਿਆਲ ਹੋ ਜਾਂਦਾ। ਮਿਲਿਓ ਸੁਦਾਮਾ ਭਾਵਨੀ ਤਾਰ, ਸਭ ਕੁਛ ਅੱਗੇ ਦਾਲਦ ਪੰਜ ਸਮਾਇਆ। ਸਦਾਮੇ ਦੀ ਬਾਤ ਦੱਸ ਦਿੱਤੀ ਕਿ ਉਹਦੇ ਦਲਿੱਦਰ ਭੰਨ ਕੇ ਪਹਿਲਾਂ ਹੀ ਭੇਜ ਦਿੱਤਾ, ਚਾਰ ਪਦਾਰਥ ਭੇਜ ਦਿੱਤੇ। ਦੂਜੇ ਲਿਖਦੇ ਨੇ ਨਿਮਰਤਾ, ਵੀ ਉਹਦੀ ਨਿਮਰਤਾ ਕਿੰਨੀ ਸੀ, ਦਾਸੀ ਸੁੱਤ ਜਨ ਬਿਦਰ ਸੁਦਾਮਾ, ਦਾਸੀ ਸੁੱਤ ਸੀਗਾ ਤੇ ਉਗਰ ਸੈਨ ਕੋ ਰਾਜ ਦਿਓ। ਤੀਸਰੇ ਥਾਂ ਮਹਾਰਾਜ ਲਿਖਦੇ ਹੈ ਕਿ ਬਧਕ ਉਧਾਰਿਓ ਖੰਭ ਪ੍ਰਹਾਰ, ਕੁਬਜਾ ਉਧਾਰੀ ਅੰਗੁਸ਼ਟ ਤਾਰ, ਬਿਦਰ ਉਧਾਰਿਓ ਦਾਸਤ ਪਾਏ, ਰੇ ਮਨ ਤੂੰ ਵੀ ਹਾਰ ਤਿਆਏ। ਕਹਿੰਦੇ ਵਾਹਿਗੁਰੂ ਤਾਂ ਇਹੋ ਜਿਹਾ ਇਸ ਦਾਸੀ ਦੇ ਪੁੱਤਰ ਨੂੰ ਉਧਾਰ ਦਿੱਤਾ, ਜਿਹਨੂੰ ਉਸ ਵੇਲੇ ਦੇ ਜਿਹੜੇ ਰਾਜ ਪਰਿਵਾਰ ਸੀ ਬਿਲਕੁਲ ਛੋਟਾ ਜਾਣਦੇ ਸੀ, ਹੇਠ ਕਰਦੇ ਸੀ, ਇਸ ਨੂੰ ਪੁੱਛ ਗਿੱਛ ਨਹੀਂ ਸੀ ਇਸ ਦੀ ਕੋਈ। ਉਹਦੇ ਬਾਰੇ ਇੱਕ ਮਿਸਾਲ ਹੈ ਕਿ ਪ੍ਰੇਮਾ ਭਗਤੀ ਦੀ, ਜਿਸ ਵਕਤ ਪਾਂਡਵਾਂ ਨੇ ਜੂਆ ਖੇਲਿਆ ਤੇ ਰਾਜ ਹਾਰ ਗਏ, ਉਸ ਵੇਲੇ ਸ਼ਰਤ ਹੋਈ ਕਿ ਰਾਜ ਤੁਹਾਨੂੰ ਮਿਲ ਜਾਏਗਾ ਪਰ 12 ਸਾਲ ਦਾ ਬਨਵਾਸ ਪੈਸੇ ਕੱਟੋ, 13ਵਾਂ ਗੁਪਤ ਕੱਟੋ, ਜੇ 13ਵੇਂ ਵਿੱਚ ਅਸੀਂ ਤੁਹਾਨੂੰ ਤੋੜ ਲਿਆ ਤਾਂ 12 ਸਾਲ ਫੇਰ ਕੱਟੋ। ਬੜੀ ਸਖਤ ਸ਼ਰਤ ਸੀ। ਉਹ 12 ਸਾਲ ਬਨਵਾਸ ਕੱਟ ਕੇ ਤੇ 13ਵਾਂ ਗੁਪਤ ਕੱਟ ਕੇ ਜਦੋਂ ਵਾਪਸ ਦਿੱਲੀ ਆਉਂਦੇ ਨੇ, ਹਸਨਾਪੁਰ ਕਹਿੰਦੇ ਸੀ, ਉੱਥੇ ਜਦ ਆਉਂਦੇ ਨੇ ਤਾਂ ਉਹਨਾਂ ਨੇ ਆ ਕੇ ਰਾਜ ਮੰਗਿਆ ਤਾਂ ਉਹ ਕਹਿਣ ਲੱਗੇ ਰਾਜ ਕਿਹੜਾ, ਛੱਡ ਦਿਓ ਖਿਆਲ। ਦੁਰਯੋਧਨ ਕਹਿਣ ਲੱਗਿਆ ਇੰਨੇ ਚਿਰ ਦੇ ਬਾਅਦ ਕੌਣ ਦਿੰਦਾ, ਜੇ ਕੋਈ ਆਦਮੀ ਕੋਠੀ 'ਚ ਰਹਿ ਪਏ ਕੋਈ 10 ਸਾਲ ਬਾਅਦ ਕਹੇ ਮੇਰੀ ਕੋਠੀ ਛੱਡ ਦਿਓ, ਛੱਡਦਾ ਉਹ ਕਹਿੰਦਾ ਹੁਣ ਤਾਂ ਮੇਰੀ ਹੋ ਗਈ ਜ਼ਮੀਨ ਬਾਰੀ, ਕਹਿੰਦਾ ਅੱਜ ਤਾਂ ਮੇਰੀ ਹੋ ਗਈ, ਕਹਿੰਦਾ ਬਿਲਕੁਲ ਨਹੀਂ ਮੈਂ ਦੇਣਾ। ਅਖੀਰ ਝਗੜਾ, ਉਹ ਵੀ ਰਸੂਖ ਵਾਲੇ ਸੀ, ਇਹਨਾਂ ਕੋਲ ਵੀ ਫੌਜਾਂ ਸੀ ਬਹੁਤ ਤੇ ਤੰਤਰ ਵਿੱਦਿਆ ਉਹਨਾਂ ਕੋਲ ਵੀ ਸੀ, ਇਹਨਾਂ ਕੋਲ ਵੀ ਸੀ, ਉਹਨਾਂ ਕੋਲ ਵੀ ਸ਼ਸਤਰ ਅਸਤਰ ਸੀਗੇ, ਇਹਨਾਂ ਕੋਲ ਵੀ ਸੀ। ਉਸ ਵੇਲੇ ਲੜਾਈ ਦੀਆਂ ਲਾਮਬੰਦੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਦੋਂ ਬਿਲਕੁਲ ਤਿਆਰੀ ਹੋ ਗਈ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਸਰਬੱਤ ਦਾ ਭਲਾ ਦੇ ਕੇ ਕਿਹਾ ਵੀ ਇਹ ਲੜਾਈ ਹੋਈ ਤਾਂ ਹਿੰਦੁਸਤਾਨ ਦਾ ਨਾਸ਼ ਹੋ ਜਾਏਗਾ, ਕਿਉਂਕਿ ਭੱਜਣ ਵਾਲਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਇੱਥੇ ਮਾਰੇ ਜਾਣਗੇ ਤੇ ਸ਼ੰਕਰ ਵਰਨ ਹੋ ਜਾਏਗਾ, ਔਲਾਦ ਜਿਹੜੀ ਹੈ ਇਹ ਬਦਲ ਜਾਏਗੀ ਤੇ ਸ਼ੰਕਰ ਵਰਨ ਹੋਣ ਦੇ ਨਾਲ ਕਰਮ ਧਰਮ ਭ੍ਰਿਸ਼ਟ ਹੋ ਜਾਣਗੇ ਤੇ ਹਿੰਦੂ ਭਾਰਤ ਵਰਸ਼ ਵਿੱਚ ਕਲਯੁਗ ਦਾ ਪ੍ਰਵੇਸ਼ ਹੋ ਜਾਵੇ। ਇਹ ਚਾਹੁੰਦੇ ਸੀ ਵੀ ਨਾ ਯੁੱਧ ਹੋਵੇ। ਇਹਨਾਂ ਨੇ ਸੁਨੇਹਾ ਭੇਜਿਆ, ਟਾਈਮ ਲਿਆ ਕਿ ਮੈਂ ਗੱਲ ਕਰਨੀ ਚਾਹੁੰਦਾ, ਮਦਹੱਸ ਦਾ ਪਾਰਟ ਅਦਾ ਕਰਨਾ ਚਾਹੁੰਦਾ, ਪੰਚਾਇਤ ਕਰਨੀ ਚਾਹੁੰਦਾ ਤੇ ਮੈਨੂੰ ਟਾਈਮ ਦਿਓ, ਮੈਂ ਗੱਲਬਾਤ ਕਰਨੀ ਹੈ। ਤੇ ਗੱਲ ਦਾ ਏਜੰਡਾ ਇਹ ਹੋਏਗਾ ਕਿ ਪਾਂਡਵਾਂ ਨੂੰ ਉਹਨਾਂ ਦਾ ਰਾਜ ਵਾਪਸ ਦਿੱਤਾ ਜਾਵੇ, ਕਿਉਂਕਿ ਸ਼ਰਤ ਪੂਰੀ ਕਰ ਲਈ। ਪਹਿਲਾਂ ਦੁਰਯੋਧਨ ਮੰਨਦਾ ਨਹੀਂ, ਅਖੀਰ ਜਦ ਪ੍ਰੈਸ਼ਰ ਪਿਆ ਉਹ ਮੰਨਿਆ ਤੇ ਕ੍ਰਿਸ਼ਨ ਮਹਾਰਾਜ ਨੂੰ ਤਰੀਕ ਦੇ ਦਿੱਤੀ ਕਿ ਫਲਾਣੀ ਤਰੀਕ ਤੁਸੀਂ ਆ ਜਾਓ। ਉਸ ਵੇਲੇ ਜਿਸ ਵਕਤ ਜਿਸ ਦਿਨ ਆ ਰਹੇ ਸੀ, 4000 ਸ਼ਸਤਰਧਾਰੀ ਘੋੜ ਸਵਾਰ ਕ੍ਰਿਸ਼ਨ ਮਹਾਰਾਜ ਨੇ ਨਾਲ ਲਿਆ ਤੇ ਆਪ ਰਥ ਵਿੱਚ ਬੈਠ ਕੇ ਸ਼ਸਤਰ ਅਸਤਰ ਪਹਿਨ ਕੇ ਜਿਸ ਵਕਤ ਦਿੱਲੀ ਦੇ ਨੇੜੇ ਆਉਂਦੇ ਨੇ, ਖਿੱਚ ਨਹੀਂ ਪੈ ਰਹੀ, ਅੰਦਰ ਰਿਜੈਕਸ਼ਨ ਆ ਰਹੀ ਹੈ ਤੇ ਇਧਰ ਦੁਰਯੋਧਨ ਸਲਾਹ ਕਰਦਾ ਵੀ ਕ੍ਰਿਸ਼ਨ ਨੇ ਆ ਜਾਣਾ, ਉਹ ਅਵਤਾਰੀ ਪੁਰਸ਼ ਹੈ, ਉਹਦਾ ਸਤਿਕਾਰ ਸਾਰਾ ਭਾਰਤ ਵਰਸ਼ ਕਰਦਾ, ਮੈਨੂੰ ਵੀ ਉਹਦਾ ਸਤਿਕਾਰ ਕਰਨਾ ਪੈਣਾ, ਪਰ ਮੈਂ ਛੋਟਾ ਹੋ ਜਾਵਾਂਗਾ, ਕੋਈ ਬਿਉਂਤ ਦੱਸੋ ਜਿਹਦੇ ਨਾਲ ਮੇਰੀ ਇਨਸਲਟ ਨਾ ਹੋਵੇ ਤੇ ਉਲਟਾ ਕ੍ਰਿਸ਼ਨ ਮੇਰੇ ਆਏ ਤੇ ਖੜਾ ਹੋਵੇ। ਅਖੀਰ ਉਸਨੇ ਆਪੇ ਹੀ ਸਲਾਹ ਬਣਾਈ ਕਿ ਮੈਂ ਜਦੋਂ ਨੇੜੇ ਆ ਗਿਆ ਨਾ, ਲੈਣ ਵਾਸਤੇ ਮੈਂ ਨਹੀਂ ਜਾਣਾ, ਤੁਸੀਂ ਜਾਇਓ ਤੇ ਮੈਂ ਤਬੇਲੇ ਵਿੱਚ ਚਲਿਆ ਜਾਊਂਗਾ ਘੋੜਿਆਂ ਦੇ, ਉੱਥੇ ਆਏਗਾ ਤਾਂ ਖੜੇ ਖੜੇ ਮਿਲ ਪਾਂਗੇ, ਨਹੀਂ ਤੁਸੀਂ ਬੈਠ ਜਾਓ, ਜਦ ਮੈਂ ਆਊਂਗਾ ਤੁਸੀਂ ਖੜੇ ਹੋਣਾ ਤੇ ਉਹ ਵੀ ਖੜਾ ਹੋਏਗਾ। ਬਿਉਂਤ ਬਣਾ ਲਈ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਆਪਣੀਆਂ ਫੌਜਾਂ ਨੂੰ ਜਿੱਥੇ ਪਹਿਲਾਂ ਪ੍ਰਬੰਧ ਹੋ ਚੁੱਕਿਆ ਸੀ ਉੱਥੇ ਜਾ ਕੇ ਕਿਹਾ ਵੀ ਤੁਸੀਂ ਆਰਾਮ ਕਰੋ, ਸਾਰੇ ਜਿੰਨੇ ਐਡਵਾਈਜ਼ਰ ਸੀ, ਵੱਡੇ ਵੱਡੇ ਸਰਕਾਰੀ ਅਹੁਦੇਦਾਰ ਸੀ, ਰਾਜ ਸੀ ਬੰਦੇ, ਸਾਰਿਆਂ ਨੂੰ ਕਿਹਾ ਵੀ ਤੁਸੀਂ ਜਾਓ, ਜਾ ਕੇ ਅਸੀਂ ਸਵੇਰੇ ਆਵਾਂਗੇ। ਤੇ ਆਪ ਸਿੱਧੇ ਚਲੇ ਜਾਂਦੇ ਨੇ ਇੱਕ ਝੌਂਪੜੀ ਦੇ ਅੰਦਰ, ਮਹਿਲਾਂ ਚ ਰਹਿਣ ਵਾਲਾ। ਕਹਿੰਦੇ ਦੁਆਰਕਾ ਇੰਨੀ ਅਮੀਰ ਸੀ ਕਿ ਗਿਣਤੀ ਮਿਣਤੀ ਨਹੀਂ ਸੀ, ਇੰਨੀਆਂ ਸਹੂਲਤਾਂ ਸੀ, ਉਹ ਸਹੂਲਤਾਂ ਵਾਲਾ ਜਾ ਕੇ ਝੌਂਪੜੀ ਚਲੇ ਗਏ। ਇਧਰ ਰਾਜਬਾਗ ਛੱਡ ਦਿੱਤਾ, ਜਿਹੜਾ ਆਦਰ ਕਰਨਾ ਸੀ ਉਹ ਸਾਰਾ ਛੱਡ ਦਿੱਤਾ, ਕਿਉਂਕਿ ਆਦਮੀ ਦੇ ਅੰਦਰ ਜਦ ਮਾਣ ਹੁੰਦਾ, ਮਾਣ ਪਰਮੇਸ਼ਰ ਨੂੰ ਨਹੀਂ ਪਾਉਂਦਾ, ਮਾਣ ਵਾਲਾ ਜਿਹੜਾ ਬੰਦਾ ਹੈ ਸੰਸਾਰ ਤੋਂ ਪੱਲਾ ਭਰ ਕੇ ਨਹੀਂ ਕਦੇ ਵੀ ਜਾਂਦਾ, ਤੇ ਇੱਥੇ ਮਾਣ ਵਾਲਾ ਬੰਦਾ ਹਾਰ ਕੇ ਜਾਂਦਾ ਤੇ ਖਾਲੀ ਜਾਂਦਾ, ਇਸ ਤਰ੍ਹਾਂ ਫਰਮਾਨ ਹੈ। ਗਰਭ ਜਨਾ ਬੜਿਆਈਆਂ ਖਾਲੀ Thank you. ਅਰਜਨਾ ਬਣਿਆਈਆਂ ਧਨ ਜੋ ਬਣਾ ਗਾ ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ। ਕਹਿੰਦੇ ਵਾਹਿਗੁਰੂ ਤੋਂ ਖਾਲੀ ਹੱਥ ਜਾਣਗੇ, ਕੋਈ ਚੀਜ਼ ਨਹੀਂ ਜਾਏਗੀ, ਕਿਉਂਕਿ ਉਹਨਾਂ ਦੇ ਅੰਦਰ ਵਡਿਆਈ ਹੈ, ਗਰਵ ਹੈ, ਹੰਕਾਰ ਹੈ। ਜਿਸ ਤਰ੍ਹਾਂ ਆਹ ਮੀਂਹ ਪੈ ਰਿਹਾ ਹੈ, ਆਹ ਕੋਲੇ ਸਾਡੇ ਉੱਚੇ ਟਿੱਬੇ ਨੇ, ਜਿੱਥੇ ਉੱਥੇ ਵੀ ਬਾਰਿਸ਼ ਹੁੰਦੀ ਹੈ, ਜਦੋਂ ਹੁੰਦੀ ਹੈ ਇੰਨੇ ਜ਼ੋਰ ਦੀ ਪਾਣੀ ਹੇਠ ਨੂੰ ਨੱਠਦਾ, ਜੇ ਗਿੱਠੇ ਸਮਝ ਲਓ ਵੀ ਗਿੱਠ ਪਾਣੀ ਹੈ, ਉਹ ਵੀ ਉਛਲ ਕੇ ਆ ਕੇ ਸਿਰ ਪਿਆ ਦਿੰਦਾ, ਉਹਦੇ ਵਿੱਚੋਂ ਮਿੱਟੀ ਖੋਰ ਲਿਆਉਂਦਾ, ਉੱਥੇ ਨਹੀਂ ਖੜਦਾ। ਦੋ ਘੰਟੇ ਦੇ ਬਾਅਦ ਇੱਥੇ ਪਾਣੀ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ, ਨੀਵਿਆਂ ਥਾਵਾਂ ਤੇ ਚਲਿਆ ਜਾਂਦਾ, ਉੱਚਾ ਖਾਲੀ ਰਹਿ ਜਾਂਦਾ। ਉੱਚੇ ਦੇ ਵਿੱਚ ਚਰੀ ਬੀਜਣ ਦੀ ਵੱਤ ਨਹੀਂ ਹੁੰਦੀ, ਨੀਵਿਆਂ ਦੇ ਵਿੱਚ ਚਾਹੇ ਜੀਰੀ ਬੀਜ ਲਓ, ਕਿਉਂਕਿ ਪਾਣੀ ਰੁਕਦਾ ਉੱਥੇ। ਉੱਚੇ ਹਿਰਦੇ ਦੇ ਵਿੱਚ ਉਪਦੇਸ਼ ਨਹੀਂ ਕਦੇ ਵੀ ਰੁਕਿਆ ਕਰਦਾ। ਜਿਹੜਾ ਕਹਿੰਦਾ ਮੈਂ ਹਾਂ, ਮੈਂ ਬਹੁਤ ਪੜ੍ਹਿਆ ਲਿਖਿਆ, ਮੈਂ ਬਹੁਤ ਧਨੀ ਹਾਂ, ਮੈਂ ਬਹੁਤ ਕੁਛ ਜਾਣਦਾ, ਮਹਾਰਾਜ ਕਹਿੰਦੇ ਉਹ ਤਾਂ ਸੁੰਨਾ ਹਿਰਦਾ, ਉਹ ਸਿੰਬਲ ਰੁੱਖ ਹੈ, ਉਹਦੇ ਵਿੱਚ ਨਹੀਂ ਕੁਛ ਵੀ ਹੈ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵੈ ਪਤ, ਇਹਦਾ ਨੀਵਾਂ ਹਿਰਦਾ ਹੈ ਜਿਹਦੇ ਵਿੱਚ ਹੁੰਦਾ ਹੈ। ਮਾਣ ਜਿਹੜਾ ਹੈ ਪਰਮੇਸ਼ਰ ਨੂੰ ਨਹੀਂ ਪਾਉਂਦਾ, ਹੋਰ ਚੀਜ਼ਾਂ ਬਖਸ਼ ਦਿੰਦਾ ਹੈ, ਮਾਣ ਵਾਲੇ ਨੂੰ ਨਹੀਂ ਬਖਸ਼ਦਾ, ਕਿਉਂਕਿ ਵਿਰੋਧ ਹੈ ਮਾਣ ਦਾ ਤੇ ਪਰਮੇਸ਼ਰ ਦਾ, ਐਸਾ ਫਰਮਾਨ ਹੈ। ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਹਰੀ ਪਾਰੇ ਪਾਈ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਤੇਰਾ ਮਾਣ ਹਰੀ ਪਾਰੇ ਪਾਈ ਤੇਰਾ ਮਾਣ ਵੀ ਜਾ ਕੇ ਤੂੰ ਤਲਾਸ਼ ਕਰਕੇ ਆ। ਕਹਿਣ ਲੱਗਿਆ ਮਹਾਰਾਜ ਮੈਂ ਜਾਣਦਾ ਨਹੀਂ ਉਹਨਾਂ ਨੂੰ, ਮੈਨੂੰ ਕਿਵੇਂ ਪਛਾਣਨਗੇ। ਸ੍ਰੀ ਰਾਮ ਚੰਦਰ ਜੀ ਨੇ ਆਪਣੀ ਅੰਗੂਠੀ ਦੇ ਤੀ ਵੀ ਆਹ ਦਿਖਾ ਦੀ, ਆਹ ਦਿਖਾ ਕੇ ਹਾਲ ਚਾਲ ਪੁੱਛੀ ਸਾਰਾ, ਫਿਰ ਮੈਨੂੰ ਆ ਕੇ ਖਬਰ ਦੇ। ਉੱਥੇ ਗਿਆ ਤੇ ਜਾ ਕੇ ਉਹਨਾਂ ਨੂੰ ਮਿਲਿਆ, ਨਮਸਕਾਰ ਕਰੀ, ਵਚਨ ਕਰੇ। ਉਹਦੇ ਬਾਅਦ ਜਦ ਆ ਗਿਆ ਵਾਪਸ ਤਾਂ ਸ੍ਰੀ ਰਾਮ ਚੰਦਰ ਜੀ ਨੇ ਉਸ ਵੇਲੇ ਉਹਨੂੰ ਇੱਕ ਸਵਾਲ ਕਿਹਾ, ਬੜਾ ਬਹੁਤ ਹੀ ਵਧੀਆ, ਉਹ ਚੀਜ਼ ਸਾਨੂੰ ਬਹੁਤ ਗਾਈਡਲਾਈਨ ਦਿੰਦੀ ਹੈ, ਜੇ ਕਿਤੇ ਕੋਈ ਅਪਣਾ ਬੈਠੇ ਔਖੀ ਹੈ ਅਪਣਾਉਣ। ਉਹਨਾਂ ਨੇ ਕਿਹਾ ਉਹ ਹਨੁਮਾਨ ਕਹਿਓ ਰਘਵੀਰ, ਕੁਛ ਸ਼ੁੱਧ ਹੈ ਸੀ ਕੀ ਛੇਤਮਾ ਹੈ। ਕਹਿਣ ਲੱਗੇ ਹਨੁਮਾਨ ਮੈਨੂੰ ਦੱਸ, ਤੈਨੂੰ ਕੋਈ ਸ਼ੁੱਧ ਲੱਗੀ ਸੀਤਾ ਦੀ ਇਸ ਧਰਤੀ ਦੇ ਉੱਤੇ ਵੀ ਕਿੱਥੇ ਹੋ ਸਕਦੀ ਹੈ। ਉਸ ਵੇਲੇ ਜਵਾਬ ਦਿੱਤਾ ਹੈ ਪ੍ਰਭ, ਕਹਿੰਦੇ ਹਾਂ ਮੈਨੂੰ ਸ਼ੁੱਧ। ਕਹਿੰਦੇ ਕਿੱਥੇ ਹੈ ਤੇ ਹੈ ਕਿਵੇਂ ਇਸ ਵੇਲੇ? ਕਹਿੰਦੇ ਹੈ ਪ੍ਰਭ ਲੰਕ ਕਲੰਕ ਬਿਨਾ ਸੋ, ਲੰਕਾ ਚ ਹੈ ਤੇ ਅਜੇ ਤੱਕ ਉਹਨੂੰ ਕੋਈ ਕਲੰਕ ਨਹੀਂ ਲੱਗਿਆ। ਬਸੇ ਤਰ ਰਾਵਣ ਬਾਗ ਕੀ ਸ਼ਾਹੀ, ਉਹ ਰਾਵਣ ਦੇ ਬਾਗ ਦੇ ਵਿੱਚ ਦਰਖਤਾਂ ਦੀ ਛਾਂ ਦੇ ਵਿੱਚ ਰਹਿ ਰਹੀ ਹੈ। ਉਸ ਵੇਲੇ ਰਾਮਚੰਦਰ ਜੀ ਗੰਭੀਰ ਹੋ ਗਏ, ਕਹਿਣ ਲੱਗੇ ਉਹਦਾ ਤਾਂ ਮੇਰੇ ਨਾਲ ਇੰਨਾ ਪਿਆਰ ਸੀ, ਇੰਨਾ ਪਿਆਰ ਸੀ ਜਿੰਨਾ ਦੱਸਦੇ ਨੇ ਪਿਆਰ ਵਾਲੇ। ਜਿਉਂ ਮੱਛਲੀ ਬਿਨ ਪਾਣੀ ਹੈ, ਪਾਣੀ ਹੈ ਪਤਾ ਲੱਗ ਗਿਆ ਤੈਨੂੰ ਸੀਤਾ ਦਾ, ਕਹਿੰਦਾ ਹੈ ਪ੍ਰਭ ਲੰਕ ਕਲੰਕ ਬਿਨਾ ਸੋ ਬਸ ਹੈ ਤਰ ਰਾਵਣ ਵਾਕ ਕੀ ਵਾ ਚਾਹੀ। ਦੂਜਾ ਸਵਾਲ ਕਰਿਆ ਹੈਰਾਨ ਹੋ ਕੇ, ਕਹਿੰਦੇ ਜੀਵਤ ਹੈ ਜਿਉਂਦੀ ਆ ਉਹ, ਕਿਉਂਕਿ ਉਹਦਾ ਤਾਂ ਪਿਆਰ ਮੇਰੇ ਨਾਲ ਇੰਨਾ ਸੀ ਕਿ ਇੱਕ ਸਕਿੰਟ ਵੀ ਨਹੀਂ ਸੀ ਬਚ ਸਕਦੀ, ਤੇ ਹੁਣ ਜਿਉਂਦੀ ਹੈ। ਜਵਾਬ ਦਿੱਤਾ ਕਹਿ ਵੇ ਕੋਈ ਨਾਥ, ਕਹਿ ਸਕਦੇ ਹਾਂ ਵੀ ਉਹ ਜਿਉਂਦੀ ਹੈ ਲੇਕਿਨ ਜਿਉਂਦੀ ਨਹੀਂ ਹੈ। ਸੀ ਕਹਿੰਦੇ ਸੋ ਮਰ ਕਿਉਂ ਨਾ ਗਈ, ਸੋ ਕਿਉਂ ਨਾ ਮਰੀ ਹਮਰੇ ਵਿਚਰਾਈ, ਤੇ ਹੁਣ ਤੱਕ ਉਹ ਮਰੀ ਕਿਉਂ ਨਹੀਂ ਸਾਤੋਂ ਵਿਛੜ ਗਈ। ਅਜੀਬ ਸਵਾਲ ਹੈ, ਬਹੁਤ ਗਹਿਰਾ, ਕਿਉਂਕਿ ਪਿਆਰ ਇੰਨਾ ਜ਼ਬਰਦਸਤ ਸੀ ਤੇ ਉਹਨੇ ਜਿਉਂਦੀ ਨਹੀਂ ਸੀ ਰਹਿ ਸਕਦੀ, ਤੇ ਇਹਨਾਂ ਨੇ ਸਵਾਲ ਪੁੱਛ ਲਿਆ ਵੀ ਉਹ ਫਿਰ ਸਾਤੋਂ ਵਿਛੜ ਕੇ ਹੁਣ ਤੱਕ ਮਰੀ ਕਿਉਂ ਨਹੀਂ ਹੈ। ਉਹ ਕਹਿਣ ਲੱਗਿਆ ਮਹਾਰਾਜ, ਜਮ ਆਵਤ ਹੈ ਪਰ ਪਾਵਤ, ਪ੍ਰਾਣ ਵਸੇ ਪਜ ਪਾਦ ਪੰਕ, ਜਿਵੇਂ ਉਹਦੇ ਪ੍ਰਾਣ ਤਾਂ ਤੁਹਾਡੇ ਚਰਨਾਂ ਚ ਵਸ ਰਹੇ ਨੇ। ਜਮ ਆਵਤ ਹੈ ਪਰ ਪਾਵਤ ਨੇ, ਜਮਦੂਤ ਆਉਂਦੇ ਨੇ ਟੋਲਦੇ ਨੇ ਪ੍ਰਾਣ, ਪ੍ਰਾਣ ਕਿੱਥੋਂ ਮਿਲਣੋ ਤਾਂ ਤੁਹਾਡੇ ਚਰਨਾਂ ਚ ਆ ਗਏ। ਸੋ ਇਹ ਪ੍ਰੇਮ ਹੁੰਦਾ ਹੈ, ਇਸ ਪ੍ਰੇਮ ਦੇ ਨਾਲ ਪਰਮੇਸ਼ਰ ਮਿਲਦਾ, ਇਹ ਅਖੰਡ ਪ੍ਰੇਮ ਹੁੰਦਾ ਹੈ। ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਡੀ ਆਵੇ, ਜੇ ਇੰਨਾ ਪਿਆਰ ਹੋਵੇ ਤਾਂ ਪਰਮੇਸ਼ਰ ਆ ਜਾਇਆ ਕਰ। ਸੋ ਇੱਧਰ ਇਹ ਮਾਨੀ ਨੇ ਜਦ ਇਹ ਗੱਲ ਸੋਚੀ ਤਾਂ ਉਹ ਤਾਂ ਪਹਿਲਾਂ ਹੀ ਆਪਣੇ ਪਿਆਰੇ ਭਗਤ ਕੋਲ ਜਾਣਾ ਚਾਹੁੰਦੇ ਸਨ, ਤੇ ਉੱਥੇ ਜਾ ਕੇ ਆਪ ਸਾਰੀ ਫੌਜ ਭੇਜ ਦਿੱਤੀ, ਸਾਰੇ ਨਾਲ ਜਿਹੜੇ ਮਸ਼ੀਰ ਸੀ ਉਹ ਭੇਜ ਦਿੱਤੇ ਵੀ ਜਾਓ ਤੁਸੀਂ ਤਾਂ ਸਾਰੇ ਸਟੇਟ ਗੈਸਟ ਹੋ, ਅਸੀਂ ਸਵੇਰੇ ਦਰਬਾਰ ਵਿੱਚ ਪਹੁੰਚ ਜਾਂਗੇ। ਆਪ ਇਕੱਲੇ ਰਥ ਵੀ ਛੱਡਤਾ ਤੇ ਚੁੱਪ ਕਰਕੇ ਤੁਰ ਕੇ ਉਹਦੀ ਝੌਂਪੜੀ ਦੇ ਵਿੱਚ ਆ ਜਾਂਦੇ ਨੇ ਵਿਦਰ ਜੀ ਦੇ। ਐਸਾ ਗ੍ਰੰਥਾਂ ਚ ਲਿਖਿਆ ਹੋਇਆ ਕਿ ਜਿਸ ਵਕਤ ਆ ਕੇ ਆਪਨੇ ਆਵਾਜ਼ ਮਾਰੀ ਉਸ ਵੇਲੇ ਵਿਦਰ ਜੀ ਘਰ ਨਹੀਂ ਸੀਗੇ, ਬੀਬੀ ਇਕੱਲੀ ਘਰ ਸੀ। ਉਹਨੂੰ ਆਵਾਜ਼ ਸੁਣਦੀ ਹੋਈ ਸੁੱਧ ਤੇ ਬੁੱਧ ਦੋਨੋਂ ਹੀ ਭੁੱਲ ਗਈਆਂ। ਇਸ਼ਨਾਨ ਕਰਦੀ ਸੀ ਉਵੇਂ ਜਿਵੇਂ ਦੌੜ ਕੇ ਆ ਗਈ, ਵਸਤਰ ਕੋਈ ਨਹੀਂ ਪਹਿਨਿਆ ਹੋਇਆ, ਸੁੱਧ ਭੁੱਲ ਗਈ ਸਰੀਰ ਦੀ ਵੀ ਭਗਵਾਨ ਆ ਗਏ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਮੇ ਨਾ ਬੁੱਧ ਰਹੀ, ਮਤ ਮੇ ਨਾ ਮਤ ਰਹੀ। ਨਾ ਕੋਈ ਸੋਚ ਰਹੀ ਨਾ ਕੁਛ ਰਿਹਾ। ਤਾਂ ਉਸ ਵੇਲੇ ਕ੍ਰਿਸ਼ਨ ਮਹਾਰਾਜ ਜੀ ਨੇ ਆਪਣਾ ਵਸਤਰ ਪੀਲਾ ਉਹਨਾਂ ਦੇ ਉੱਤੇ ਪਾ ਦਿੱਤਾ। ਬਹੁਤ ਪਿਆਰ ਦੇ ਨਾਲ ਅੰਦਰ ਚਲੇ ਗਏ ਤੇ ਉੱਥੇ ਥੋੜੀਆਂ ਗੱਲਾਂ ਹੋਈਆਂ ਤੇ ਆ ਗਈ। ਉਸ ਵੇਲੇ ਆ ਕੇ ਕੇਲੇ ਖਿਲਾਉਣੇ ਸ਼ੁਰੂ ਕਰ ਦਿੱਤੇ। ਕੇਲੇ ਦਾ ਜੋ ਗੁੱਦਾ ਹੈ ਉਹ ਬਾਹਰ ਸੁੱਟ ਦਿੰਦੀ ਹੈ ਤੇ ਉਹ ਜਿਹੜਾ ਫੁੱਲ ਹੈ ਫੜਾ ਦਿੰਦੀ ਹੈ, ਉਹ ਵੀ ਆਰਾਮ ਨਾਲ ਖਾਈ ਜਾਂਦੇ ਨੇ, ਕੋਈ ਪਤਾ ਨਹੀਂ ਹੈ। ਮਸਤੀ ਹੋਈ ਹੈ ਕਿਉਂਕਿ ਸ਼ੁੱਧ ਸੱਦ ਨਹੀਂ ਹੁੰਦੀ ਪਿਆਰ ਚ, ਬੇਸੁੱਧ ਹੁੰਦਾ ਬੰਦਾ, ਭੁੱਲਿਆ ਹੁੰਦਾ, ਆਪਾ ਗੁਆਚਿਆ ਹੁੰਦਾ ਉਸ ਵੇਲੇ। ਤੇ ਇਹਨਾਂ ਨੂੰ ਵਿਦਰ ਜੀ ਆ ਜਾਂਦੇ ਨੇ, ਆ ਕੇ ਦੇਖਿਆ ਵੀ ਗੁੱਦਾ ਬਾਹਰ ਸਿੱਟੀ ਜਾਂਦੀ ਹੈ ਬਾਲਟੀ ਚ ਤੇ ਛਿਰਕੇ ਫੜਾਈ ਜਾਂਦੀ ਹੈ। ਜਾ ਕੇ ਕਹਿਣ ਲੱਗੇ, ਇੰਨੀ ਮੂਰਖ ਹੈ ਤੂੰ, ਭਗਵਾਨ ਆਏ ਨੇ, ਸਾਰੀ ਦੁਨੀਆਂ ਦੇ ਪੂਜ ਨੇ, 16 ਤਰ੍ਹਾਂ ਸੰਪੂਰਨ ਦੁਆਪਰ ਯੁਗ ਦੇ ਅਵਤਾਰ ਨੇ, ਆਪਣੇ ਤਾਂ ਗਰੀਬ ਨਿਵਾਜ ਹੋਣ ਇਹਨਾਂ ਦਾ ਸਵਾਹ ਹੋਣ ਕਰਕੇ ਆ ਗਏ, ਆਪਣੇ ਕਿੱਥੇ ਆ ਸਕਦੇ ਸੀ, ਆਪਾਂ ਕਿਹੜੀ ਗਿਣਤੀ ਵਿੱਚ ਆ ਕਿਸੇ ਦੇ। ਤੈਂ ਬੜਾ ਮਾੜਾ ਕੰਮ ਕਰਿਆ। ਸੋਝੀ ਆਈ ਉਸ ਨੂੰ, ਹੋਸ਼ ਵਿੱਚ ਆਈ। ਆਪਨੇ ਕੇਲਾ ਛਿਲਿਆ, ਛਿਲ ਕੇ ਗੁੱਦਾ ਦੇਤਾ, ਜਦੋਂ ਮੂੰਹ ਵਿੱਚ ਪਾਇਆ ਉਹ ਵੀ ਸਾਵਧਾਨ ਹੋ ਗਏ। ਕਹਿਣ ਲੱਗੇ, ਵਿਦਰ ਜੋ ਆਨੰਦ ਉਹਨਾਂ ਫੋਲਕਾਂ ਚ ਆਉਂਦਾ ਸੀ ਉਹ ਇਹ ਗੁੱਦੇ ਚ ਨਹੀਂ ਆ ਰਿਹਾ, ਉਹ ਕੋਈ ਕਹਿ ਰਸ ਸੀ, ਪਿਆਰ ਦਾ ਰਸ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਪ੍ਰਸ਼ਾਦਾ ਤਿਆਰ ਕਰਿਆ, ਨਮਕ ਪਾਉਣਾ ਭੁੱਲ ਗਏ, ਸਾਗ ਦੀ ਪਿੰਨੀ ਬਣਾ ਲਈ ਤੇ ਉਹਦੇ ਨਾਲ ਇਹ ਪ੍ਰਸ਼ਾਦਾ ਦੇ ਦਿੱਤਾ। ਪੈਣ ਵਾਸਤੇ ਕਹਿੰਦੇ ਕੋਈ ਚੀਜ਼ ਨਹੀਂ ਸੀ, ਸਭ ਦੇ ਉੱਤੇ ਬੈਠੇ ਰਹੇ ਤਿੰਨੇ ਜਣੇ, ਸਾਰੀ ਰਾਤ ਪਰਮੇਸ਼ਰ ਦੀਆਂ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਵੀ ਰਾਤ ਕਰ ਲਾਂਗੀ, ਦਿਨ ਚੜ ਗਿਆ। ਉਸ ਵੇਲੇ ਕ੍ਰਿਸ਼ਨ ਮਹਾਰਾਜ ਤਿਆਰ ਹੋਏ ਤੇ ਜਾ ਕੇ ਜਦੋਂ ਦਰਬਾਰ ਵਿੱਚ ਪਹੁੰਚਦੇ ਨੇ, ਉਸ ਵੇਲੇ ਦੁਰਯੋਧਨ ਨੇ ਅੱਖ ਨਹੀਂ ਰਲਾਈ, ਡੇਢਾ ਬੈਠਾ ਰਿਹਾ, ਦੇਖਦਿਆ ਵੀ ਆ ਗਏ ਤੇ ਪਹਿਲਾ ਸਵਾਲ ਇਹ ਕਰਿਆ, ਕਹਿੰਦੇ ਗੱਲਬਾਤ ਤਾਂ ਆਪਾਂ ਫੇਰ ਕਰ ਲਾਂਗੇ ਜਿਹੜੇ ਕੰਮ ਨੂੰ ਤੁਸੀਂ ਆਏ ਹੋ, ਪਰ ਤੁਸੀਂ ਸ਼ਿਸ਼ਟਾਚਾਰ ਨਹੀਂ ਰੱਖਿਆ। ਜਦੋਂ ਕੋਈ ਰਾਜਾ ਰਾਜੇ ਕੋਲ ਆਉਂਦਾ ਤਾਂ ਉਹ ਮਰਿਆਦਾ ਹੁੰਦੀ ਹੈ ਸਟੇਟ ਦੀ, ਵੀ ਇਹਨੂੰ ਕਿਹੜੇ ਗੈਸਟ ਹਾਊਸ ਚ ਠਹਿਰਾਉਣਾ ਤੇ ਕੀ ਬੰਦੋਬਸਤ ਕਰਨਾ, ਇਹਦੇ ਮਨੋਰੰਜਨ ਵਾਸਤੇ ਕੀ ਬੰਦੋਬਸਤ ਕਰਨਾ। ਉਹ ਅਸੀਂ ਸਾਰੀਆਂ ਤਿਆਰੀਆਂ ਕੀਤੀਆਂ ਤੇ ਡਿਊਟੀਆਂ ਲਾਈਆਂ ਤੁਹਾਨੂੰ ਮਿਲਣ ਵਾਸਤੇ, ਸਮੇਂ ਦੇ ਹਿਸਾਬ ਨਾਲ ਦਰੋਣਾਚਾਰੀਆ ਦੀ, ਭੀਮਾਵਾਂ ਦੀ, ਕਿਰਪਾਚਾਰੀਆ ਦੀ, ਤੇ ਤੁਸੀਂ ਕੀ ਮੈਂ ਪੁੱਛ ਸਕਦਾ? ਕਹਿੰਦੇ ਤੁਸੀਂ ਇਹ ਸਾਰੇ ਸ਼ਿਸ਼ਟਾਚਾਰ ਭੰਗ ਕਰਕੇ, ਸਾਰੀ ਮਰਿਆਦਾ ਰਾਜਸੀ ਭੰਗ ਕਰਕੇ ਇੱਕ ਗੋਲੇ ਦੇ ਘਰ ਜਾ ਕੇ ਤੁਹਾਨੂੰ ਕੀ ਆਨੰਦ ਆਇਆ, ਉੱਥੇ ਜਾ ਕੇ ਤੁਹਾਨੂੰ ਕਿਹੜਾ ਸੁੱਖ ਆਇਆ ਜਿਹੜਾ ਮਿਲਿਆ, ਇਸ ਤਰ੍ਹਾਂ ਦੇ ਨਾਲ ਗੁੱਸੇ ਚ ਆ ਕੇ ਕਹਿ ਰਹੇ।
ਕਿਹੜਾ ਸੁੱਖ ਪਾਇਆ ਜੀ ਚੁੱਪੀ ਵਿੱਚ ਜਾ ਕੇ ਬਹਿ ਗਿਆ, ਕਿਹੜਾ ਸੁੱਖ ਪਾਇਆ ਚੁੱਪੀ ਵਿੱਚ ਜਾ ਕੇ ਬਹਿ ਗਿਆ, ਸੁਖ ਪਾਇਆ ਜੀ ਬਜਾ। ਗਿਆ ਤੁਸੀਂ ਵਿੱਚ ਜਾ ਕੇ ਬਹਿ ਗਿਆ ਜਾ ਕੇ ਬਹਿ ਗਿਆ
ਸੁਣ ਲਿਆ ਕਿ ਉਹ ਤਾਂ ਮੇਰੇ ਨਹੀਂ ਆਇਆ ਰਾਤ ਜਿੱਥੇ ਬੰਦੋਬਸਤ ਕਰੇ ਸੀ ਜਿੱਥੇ ਉਹਦਾ ਸਵਾਗਤ ਕਰਨਾ ਸੀ ਉੱਥੇ ਨਹੀਂ ਪਹੁੰਚਿਆ ਤੇ ਉਹ ਤਾਂ ਜਾ ਕੇ ਬਿਦਰ ਦੀ ਝੁੱਗੀ ਚ ਰਾਤ ਕੱਟੀ ਉਸਨੇ ਆਇਆ ਸੁਣਿਆ ਬਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ ਭੀਸ਼ਮ ਦਰੋਣਾ ਕਰਨ ਤਜ ਸਵਾ ਸ਼ਿੰਗਾਰ ਵੱਡੇ ਮਨੁੱਖ ਕਰਨ ਵਰਗਾ ਦਾਨੀ ਜਿਹੜਾ ਰੋਜ਼ ਸਵਾ ਮਨ ਸੋਨਾ ਪੁੰਨ ਕਰਦਾ ਭੀਸ਼ਮ ਪਤਾਮਾ ਪਤਾਮਾ ਵਰਗਾ ਬਾਲ ਜਤੀ ਯੋਗੀ ਜਿਹਦਾ ਸਾਰੀ ਦੁਨੀਆਂ ਸਤਿਕਾਰ ਕਰਦੀ ਹੈ ਤੇ ਦੂਸਰੇ ਜਿਹੜੇ ਚੰਗੇ ਚੰਗੇ ਸੀਗੇ ਦਰੋਣਾਚਾਰੀਆ ਸੀ ਕਿਰਪਾਚਾਰੀਆ ਸੀ ਇਹਨਾਂ ਨੂੰ ਛੱਡ ਕੇ ਉੱਥੇ ਗੋਲੇ ਦੇ ਘਰ ਜਾ ਕੇ ਤੈਨੂੰ ਕੀ ਸੁੱਖ ਮਿਲਿਆ ਝੁੱਗੀ ਜਾਏ ਬੁਲਾਇਆ ਨਾ ਸਭਨਾ ਦੇ ਜੀ ਅੰਦਰ ਧੁੱਖਾ ਮੈਂ ਨੀ ਦੁਖੀ ਕ੍ਰਿਸ਼ਨ ਆ ਸਾਰੇ ਜਿੰਨੇ ਖੜੇ ਨੇ ਸਾਰੇ ਦੁਖੀ ਨੇ ਇਸ ਗੱਲ ਤੇ ਵੀ ਤੂੰ ਇਹ ਕੰਮ ਕੀ ਕਰਿਆ ਜੇ ਮੈਂ ਇਹ ਗੱਲ ਕਹਿ ਦਾ ਵੀ ਤੇਰਾ ਗਵਾਲਿਆਂ ਵਾਲਾ ਸਵਾਦ ਨੀ ਅਜੇ ਵੀ ਹਟਿਆ ਰਾਜ ਦੀ ਗੱਦੀ ਤੇ ਬੈਠ ਕੇ ਇਨਸਲਟ ਕਰੀ ਉਸਨੇ ਇਸ ਗੱਲ ਦੀ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਜਵਾਬ ਦਿੱਤਾ ਕਹਿਣ ਲੱਗੇ ਦੇਖੋ ਜਿਨ੍ਹਾਂ ਨੂੰ ਤੂੰ ਸ਼ਵਾ ਦੇ ਸ਼ਿੰਗਾਰ ਕਹਿੰਦਾ ਵੱਡੇ ਉਹ ਤਾਂ ਅਪਮਾਨ ਇਹਨਾਂ ਦੇ ਮਨਾਂ ਚ ਬੜਾ ਪਿਆਰ ਤਾਂ ਹੈ ਹੀ ਨਹੀਂ ਕਿਸੇ ਦੇ ਪਿਆਰ ਨੂੰ ਤੇ ਮੈਂ ਇੱਥੇ ਉਜਾੜ ਵਿੱਚ ਆ ਕੇ ਕਰਨਾ ਕੀ ਸੀ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਜੋਂ ਵਜੋ
ਵਿਚਾਰ ਹੈ ਰਾਮ ਦੇ ਪਿਆਰੇ ਵਜੋਂ ਸਿੱਧਾ ਵਿਚਾਰ ਹੈ ਰਾਮ ਦੇ ਪਿਆਰੇ ਵਜੋਂ
ਕੌਤਕ ਠਾਈ ਠਾਏ ਇੱਕ ਰਾਮ ਪਿਆਰੇ ਵਾਜੋਂ ਉੱਜਣ ਵੀ ਰਹਿ ਪਾਏ। ਕਹਿਣ ਲੱਗੇ ਜਿੱਥੇ ਪਿਆਰਾ ਨੀ ਪਰਮੇਸ਼ੁਰ ਦਾ ਉਹ ਤਾਂ ਉਜਾੜ ਹੋਇਆ ਕਰਦੀ ਹੈ ਜਗਤ। ਇਹਨਾਂ ਦਾ ਮਨ ਤਾਂ ਹੰਕਾਰ ਨਾ, ਤੇਰਾ ਮਨ ਭਗਵਾਨ ਨਾਲ ਭਰਿਆ ਪਿਆ, ਈਰਖਾ ਨਾਲ ਭਰਿਆ ਪਿਆ। ਇੱਥੇ ਮੈਨੂੰ ਕੋਈ ਆਨੰਦ ਆਉਣਾ ਸੀ? ਜੇ ਤੂੰ ਪੁੱਛਣਾ ਹੀ ਹੈ ਤਾਂ ਮੈਂ ਦੱਸ ਦਿੰਦਾ ਤੈਨੂੰ ਖੋਲ ਕੇ, ਇਸ ਤਰ੍ਹਾਂ ਫਰਮਾਨ ਕਰਦੇ
ਰਾਜਨਾ ਅਸੀਂ ਤੇਰੇ ਕੰਮ
ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁੱਖ ਆ ਗਰਦਨ ਇੱਧਰ ਕਰਕੇ ਨਾ ਗੱਲ ਕਰ ਮੇਰੇ ਮਨ ਮੂੰਹ ਕਰ ਸਾਹਮਣੇ ਹੋ ਸਨਮੁੱਖ ਹੋ ਸਾਨੂੰ ਲਾਭਾ ਦਿੰਦਾ ਮਨ ਚ ਝਾਤੀ ਮਾਰ ਵੀ ਮੈਂ ਤਬੇਲੇ ਵਿੱਚ ਜਾਊਂਗਾ ਮੈਂ ਖੜਾ ਨੀ ਹੋਣਾ ਉਹਦੇ ਆਏ ਤੇ ਆਹੀ ਪਿਆਰ ਹੁੰਦਾ ਤੇਰੇ ਹਿਰਦੇ ਚ ਪਿਆਰ ਤੂੰ ਲਾਭਾ ਦਿੰਦਾ ਫੇਰ ਮੇਰਾ ਆਉਣ ਦਾ ਕੀ ਕੰਮ ਸੀ ਜਾਂ ਤੇਰੇ ਮਨ ਦੇ ਵਿੱਚ ਖਿੱਚ ਨੀ ਕੋਈ ਪਿਆਰ ਨੀ ਪਿਆਰ ਤੇ ਬਿਨਾਂ ਤਾਂ ਕੋਈ ਜਾਇਆ ਨੀ ਕਰਦਾ ਰਾਜਨ ਕੌਣ ਤੁਹਾਰੀ ਆਵੇ ਐਸੋ ਪਾਓ ਵਿਦਰ ਕੋ ਦੇਖਿਓ ਉਹ ਗਰੀਬ ਹੋਏ ਪਾਵੇ ਕੋਈ ਰਾਮ ਦਾ ਪਿਆਰਾ ਹੋਵੇ ਤਾਂ ਮਨ ਲੱਗਦਾ ਇੱਕ ਰਾਮ ਸੁਨੇਹੀ ਵਾਰ ਆ ਉੱਜਰ ਮੇਰਾ ਪਾਓ ਮੈਂ ਉਜਾੜ ਵਿੱਚ ਆਉਂਦਾ ਉਹ ਪਿਆਰ ਕਰਦਾ ਜੋ ਉਹਦੇ ਮਨ ਚ ਪਿਆਰ ਹੈ ਉਹਦੇ ਵਰਗਾ ਪਿਆਰ ਨਹੀਂ ਕਿਸੇ ਦੀ ਐਸਾ ਪਾਓ ਵਿਦਰ ਕੋ ਦੇਖਿਓ ਮੈਂ ਖਾਣ ਪੀਣ ਦਾ ਭੁੱਖਾ ਨਹੀਂ ਹਾਂ ਸਭ ਚੀਜ਼ਾਂ ਮੇਰੇ ਕੋਲ ਘਰ ਵਿੱਚ ਖਾਣ ਨੂੰ ਕੀ ਮਿਲਣੀਆਂ ਸੀ ਉਹੀ ਚੀਜ਼ਾਂ ਨੇ ਜਿਹੜੀਆਂ ਅਸੀਂ ਰੋਜ਼ ਖਾਂਦੇ ਹਾਂ ਪਰ ਉਹ ਜਿਹੜਾ ਪਿਆਰ ਮੈਨੂੰ ਮਿਲਿਆ ਐਸਾ ਪਾਓ ਵਿਦਰ ਕੋ ਦੇਖਿਓ ਤੁਹਾਡੀ ਨਿਗਾਹ ਚ ਉਹ ਗਰੀਬ ਹੈ, ਮੈਨੂੰ ਪਰ ਉਹ ਪਾਉਂਦਾ। ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾਲ ਜਾਣਿਆ, ਹਾਥੀਆਂ ਨੂੰ ਦੇਖ ਕੇ, ਦੌਲਤਾਂ ਨੂੰ ਦੇਖ ਕੇ ਭੁੱਲ ਗਿਆ ਤੇ ਮਨ ਵਿੱਚ ਕੀ ਕਹਿੰਦਾ ਸੀਗਾ ਵੀ ਇਹਦੀਆਂ ਆਦਤਾਂ ਗਵਾਲਿਆਂ ਵਾਲੀਆਂ ਨੇ। ਤੂੰ ਨੀ ਸਮਝ ਸਕਦਾ ਦੁਰਯੋਧਨ, ਪਿਆਰ ਦੀਆਂ ਖੇਡਾਂ ਹੋਰ ਹੋਇਆ ਕਰਦੀਆਂ, ਉਹਦੇ ਚ ਨੇਮ ਨੀ ਹੋਇਆ ਕਰਦੇ। ਸੋ ਬਾਕੀ ਤੂੰ ਜੋ ਮੈਨੂੰ ਮਿਹਣਾ ਦਿੰਦਾ ਵੀ ਉੱਥੇ ਕੀ ਸੁੱਖ ਪਾਇਆ ਤੈਂ ਜਾ ਕੇ, ਕਹਿਣ ਲੱਗਿਆ ਹਾਂ ਉੱਥੇ ਕੀ ਮਿਲਿਆ ਤੈਨੂੰ ਖਾਣ ਨੂੰ, ਉਹਦੇ ਕੋਲ ਹੈ ਕੀ ਜਿਹੜਾ ਜਾ ਕੇ ਖਾਇਆ। ਇੱਥੇ 36 ਪ੍ਰਕਾਰ ਦੇ ਭੋਜਨ ਸੀ, ਅਨੇਕ ਕਿਸਮ ਦੀਆਂ ਚੀਜ਼ਾਂ ਦੁੱਧ ਦੀਆਂ ਬਣਾਈਆਂ ਹੋਈਆਂ ਸੀ। ਉੱਥੇ ਤਾਂ ਮੈਨੂੰ ਐਂ ਲੱਗਦਾ ਵੀ ਸ਼ਾਇਦ ਭੁੱਖਾ ਹੀ ਰਿਹਾ ਹੋਵੇ, ਤੂੰ ਕੁਛ ਖਾਧਾ ਹੀ ਨਾ ਹੋਵੇ। ਉਸ ਵੇਲੇ ਇਸ ਦਾ ਜਵਾਬ ਦਿੰਦੇ ਨੇ, ਤਿਆਰ ਨਾ ਪੜੋ ਸਾਰੇ।
ਦੁੱਧ ਤੇਰਾ ਹੋ ਕਿਸੇ ਕੰਮ ਨਾ,
ਵਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮੰਗਿਆ, ਮੈਨੂੰ ਤਾਂ ਉਹ ਅੰਮ੍ਰਿਤ ਵਰਗਾ ਲੱਗੇ। ਹੰਕਾਰ ਹੰਕਾਰੀ ਦਾ ਦੁੱਧ ਕਿਸੇ ਕੰਮ ਨਹੀਂ ਸੀ। ਖੀਰ ਸਮਾਨ ਸਵਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਸਾਰੀ ਰਾਤ ਪਰਮੇਸ਼ਰ ਦੀਆਂ ਦੇ ਬਚਨ ਕਰਦਿਆਂ ਨੇ ਰਾਤ ਲੰਘਾ ਦਿੱਤੀ। ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਭੈਣੇ ਇੰਨੇ ਪਿਆਰ ਵਿੱਚ ਮਾਸੀ, ਇਹ ਚੀਜ਼ਾਂ ਤੇਰੇ ਮਿਲ ਜਾਣੀਆਂ ਸੀ। ਤੇਰੇ ਬੰਦਿਆਂ ਨੇ ਕੀ ਕਰਨਾ ਸੀ, ਚੁਗਲੀਆਂ ਕਰਨੀਆਂ ਸੀ ਮੇਰੇ ਕੋਲ ਆ ਕੇ, ਮਾੜੀਆਂ ਗੱਲਾਂ ਪਾਂਡਵਾਂ ਦੇ ਖਿਲਾਫ, ਕੋਈ ਦੂਏ ਦੇ ਹਵਾਨ ਦੀਆਂ ਗੱਲਾਂ ਆਪਣੀ ਅਮੀਰੀ ਦਿਖਾਉਣੀ ਸੀ। ਮੈਨੂੰ ਕੋਈ ਬਿਪਤਾ ਪਈ ਹੋਈ ਸੀ? ਹੱਸ ਬੋਲੇ, ਭਗਵਾਨ ਜੀ ਸੁਣ, ਹੋ ਰਾਜਾ ਹੋਏ ਸਨਮੁੱਖ, ਤੇਰੇ ਭਾਉ ਨਾ ਦਿਸਈ, ਮੇਰੇ ਨਾ ਹੀ ਆਪਦਾ ਦੁੱਖ ਆ। ਮੈਂ ਕੋਈ ਦੁੱਖ ਲੈ ਕੇ ਆਇਆ ਸੀ ਤੇਰੇ? ਮੈਂ ਤਾਂ ਇੱਕ ਸਲਾਹ ਕਰਨੀ ਹੈ, ਤੁਹਾਨੂੰ ਬਚਾਉਣਾ ਚਾਹੁੰਦਾ, ਤੁਹਾਡੇ ਹਿੱਤ ਦੀ ਬਾਤ ਕਰਨੀ। ਮੇਰਾ ਤਾਂ ਹਿੱਤ ਇਹਦੇ ਚ ਕੋਈ ਨਹੀਂ ਹੈ। ਤੇ ਫੇਰ ਤੂੰ ਉਲਾਂਭਾ ਦਿੰਦਾ, ਭਾਉ ਜਵੇਹਾ ਪਿੱਤਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਕ। ਇਹ ਮੈਂ ਤੈਨੂੰ ਦੱਸ ਦਿੰਦਾ, ਜਿਹੜਾ ਪਿਆਰ ਉਹਦੇ ਹਿਰਦੇ ਚ ਹੈ, ਕਿਸੇ ਦੇ ਚੌ ਇੱਕ ਮਾੜੇ ਜੇ ਤਿਨਕੇ ਜਿੰਨਾ ਵੀ ਨਹੀਂ ਹੈ ਪਿਆਰ।
ਰਾਜਨਾ ਕਿਦਾਂ ਤੇਰਾ ਪਿਆਰ
ਨਾ ਕਿਸੇ ਦੇ ਮਨ ਵਿੱਚ ਚਾਅ ਸੀ, ਮੈਂ ਆ ਰਿਹਾ, ਫਿਕਰ ਪਿਆ ਹੋਇਆ ਸੀ ਸਾਰਿਆਂ ਨੂੰ, ਪਤਾ ਨਹੀਂ ਕਿਹੜੀ ਗੱਲ ਕਰੇ ਕੀ ਕਹੇ ਆ ਕੇ। ਤੁਹਾਡੇ ਮਨ ਚ ਖਿੱਚ ਸੀ ਮੇਰੇ ਵਾਸਤੇ, ਪਿਆਰ ਸੀ, ਤੇ ਮੈਂ ਤਾਂ ਸੁਤੰਤਰ ਹਾਂ ਰਾਜਨ ਦੁਰਯੋਧਨ, ਆਰੰਭੇ ਤੇਰੇ ਸਾਰੇ ਸ਼ਿਕਵੇ ਫਜ਼ੂਲ ਨੇ, ਕਿਉਂਕਿ ਮੈਨੂੰ ਕੋਈ ਲੋੜ ਨਹੀਂ ਹੈ ਕਿਸੇ ਦੀ, ਮੈਨੂੰ ਕੋਈ ਬਿਪਤਾ ਨਹੀਂ ਪਈ ਹੋਈ, ਮੈਂ ਤਾਂ ਇੱਕ ਸਦਭਾਵਨਾ ਲੈ ਕੇ ਆਇਆ, ਤੇ ਮੈਂ ਤਾਂ ਪਿਆਰ ਦਾ ਭੁੱਖਾ ਸੀ, ਪਿਆਰ ਉਹਦੇ ਹਿਰਦੇ ਸੀ, ਹੋਰ ਕਿਤੇ ਹੈ? ਦੂਜਾ ਤੂੰ ਜਿਹੜਾ ਕਹਿੰਦਾ ਹੈ ਵੀ ਬੜੇ ਬੜੇ ਸਵਾ ਸਿੰਗਾਰਾਂ ਨੂੰ ਛੱਡਤਾ, ਉਹ ਗਰੀਬੜੇ ਦੇ ਘਰ ਵਿੱਚ ਗਏ ਹੈ, ਉਹ ਮੇਰੀ ਨਿਗਾਹ ਨਾਲ ਦੇਖ, ਉਹ ਗਰੀਬ ਨਹੀਂ ਹੈ, ਤੁਸੀਂ ਤਾਂ ਉਹਦੇ ਪਾ ਪਾਸ ਕਮਨੇ ਹੈਗੇ। ਐ ਪੜ੍ਹ ਲੋ
ਚਿਤਾਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਰਾਜਾ ਸਾਰੀ ਦੁਨੀਆ ਦਾ।
ਬਾਪ ਮੈਂ ਆਦਰੋ 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 ਮਧਿਆਂਤਰ ਮੰਨਾ ਜਾਤ ਨਾ ਪਾਤ ਮੈਂ ਆਦਰੋ ਮਧਿਆਂਤਰ ਮੰਨਾ
ਉਹਦੀ ਚੌਂਪੜੀ ਨਾ ਦੇਖ, ਉਹਦਾ ਹਿਰਦਾ ਪਰਮੇਸ਼ਵਰ ਦੇ ਪਿਆਰ ਵਿੱਚ ਲੀਨ ਹੋਇਆ ਹੋਇਆ। ਉਹ ਤਾਂ ਰਾਜਿਆਂ ਦਾ ਰਾਜਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ। ਬਾਕੀ ਪਾਤਸ਼ਾਹ ਕੌਣ ਨੇ? ਪਾਤਸ਼ਾਹ ਤਾਂ ਉਹ ਹੁੰਦਾ ਜਿਹਦਾ ਇੱਥੇ ਵੀ ਹੁਕਮ ਚੱਲੇ, ਦਰਗਾਹ ਚ ਵੀ ਚੱਲੇ, ਜਾਂ ਕਾ ਕਿਹਾ ਦਰਗਾਹ ਚਲਾਇਆ, ਸੋ ਕਿਸ ਕੋ ਨਜ਼ਰ ਲਾਇਆ ਬਿਹਤਰ। ਸੋ ਇਸ ਤਰ੍ਹਾਂ ਆਪਨੇ ਐਸਾ ਫਰਮਾਨ ਕਰਿਆ। ਕਹਿਣ ਲੱਗੇ ਰਾਜਨ, ਪ੍ਰਭੂ ਨੂੰ ਜੇ ਕੋਈ ਚੀਜ਼ ਪਾਉਂਦੀ ਆ ਉਹ ਪਿਆਰ ਪਾਉਂਦਾ, ਭਗਤੀ ਪਾਉਂਦੀ ਹੈ ਪਰਮੇਸ਼ਰ ਦਾ ਪਿਆਰ। ਪਿਆਰ ਹੋਵੇ ਤਾਂ ਪ੍ਰਭੂ ਨੂੰ ਪਛਾਣ ਲੈਂਦਾ, ਪਿਆਰ ਨਾ ਹਿਰਦੇ ਚ ਹੋਵੇ, ਜਿੰਨੀ ਹੈਂਕੜ ਹੈ ਪੜ੍ਹਾਈ ਦੀ, ਲਿਖਾਈ ਦੀ, ਜਾਣਨ ਦੀ, ਗਿਆਨ ਦੀ, ਉਹ ਉੱਥੇ ਲਿਖੇ ਨਹੀਂ ਪੈਂਦੀ। ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤੇਰੀ ਪ੍ਰਭਾ। ਸੋ ਵਾਹਿਗੁਰੂ ਨੂੰ ਮਿਲਣ ਵਾਸਤੇ ਪਿਆਰ ਇੱਕ ਸਾਧਨ ਹੈ। ਅਗਰ ਪਿਆਰ ਵਿੱਚ ਆ ਕੇ ਆਵਾਜ਼ ਦਿੰਦਾ ਹੈ ਤਾਂ ਵਾਹਿਗੁਰੂ ਨੂੰ ਵੀ ਖਿੱਚ ਪੈਂਦੀ ਹੈ। ਐਸੀ ਬਾਤ ਨਹੀਂ ਹੈ ਵੀ ਉਹਨੂੰ ਨਹੀਂ ਪਤਾ ਲੱਗਦਾ, ਉਹ ਵੀ ਖਿੱਚ ਖਾਂਦਾ ਤੇ ਆਉਂਦਾ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ ਕਰਨਾਥ ਜੀ ਤੋਂ ਡਰ ਮਾਰਿਆ ਬਰੈ ਲਾਤ ਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਦ ਨਾਨਕ ਐਸਾ ਸੇਵਿਆ ਅੰਤ ਲਈ ਛਡਾਇਆ। ਉਹ ਤਾਂ ਆਪ ਏ ਪਿਆਰ ਦਾ ਰੂਪ ਹੈ। ਜਦੋਂ ਪਿਆਰ ਨਾਲ ਉਸ ਨੂੰ ਕੋਈ ਖਿੱਚਦਾ ਫੇਰ ਨਹੀਂ ਉਹ ਜਾਣਦਾ। ਜਦੋਂ ਪਿਆਰ ਨਾਲ ਸ੍ਰੀ ਰਾਮ ਚੰਦਰ ਜੀ ਨੂੰ ਖਿੱਚਿਆ ਪੀਲਣੀ ਨੇ, ਰਿਸ਼ੀਆਂ ਮੁਨੀਆਂ ਨੂੰ ਛੱਡ ਕੇ ਉਹਦੀ ਝੌਂਪੜੀ ਚ ਆ ਕੇ ਬੇਰ ਖਾਂਦੇ, ਬੇਰ ਲੈ ਆਈ। ਉਹ ਪਹਿਲਾਂ ਹੀ ਚੁੱਕ ਕੇ ਰੱਖੇ ਸੀ। ਰੱਖੇ ਕਿਵੇਂ? ਬਈ ਕੋਈ ਖੱਟਾ ਬੇਰ ਨਾ ਚਲਾ ਜਾਵੇ, ਆ ਸੂਏ ਆ ਜਿਹੜਾ ਦੰਦਾ ਆਉਂਦਾ ਇਹ ਹਰ ਬੇਰ ਦੇ ਉੱਤੇ ਲਾ ਕੇ ਦੇਖ ਲਵੇ ਵੀ ਹਾਂ ਆ ਤਾਂ ਮਿੱਠਾ ਹੈ, ਉਹਨਾਂ ਵਾਸਤੇ ਰੱਖਣਾ। ਐਸਾ ਕਹਿੰਦੇ ਨੇ ਵੀ ਜੂਠੇ ਬੇਰ ਭੀਲਣੀ ਦੇ ਸ੍ਰੀ ਰਾਮ ਚੰਦਰ ਜੀ ਨੇ ਪਿਆਰ ਦੇ ਬਸ ਵਿੱਚ ਆ ਕੇ ਛਕੇ। ਸੋ ਇਸ ਤਰ੍ਹਾਂ ਪਿਆਰ ਦੇ ਨਾਲ ਪ੍ਰੇਮ ਭਗਤ ਕੇ ਕਾਰਨ ਕਹੇ ਰਵਿਦਾਸ ਕੁਮਾਰ, ਪ੍ਰੇਮ ਭਗਤ ਕਰਕੇ ਹੇ ਪ੍ਰਭੂ ਮੈਂ ਤੇਰੇ ਕੋਲ ਐਸੀ ਬੇਨਤੀ ਕਰਦਾ।
ਸ਼ਗਲ ਪਵਨ ਕੇ ਨਾਇਕਾ ਮੈਨੂੰ ਇੱਕ ਛਿੰਨ ਦਰਸ ਦਿਖਾ, ਸ਼ਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾ, ਸਗਲ ਭਵਨ ਕੇ ਨਾਇਕਾ ਜਿਨ ਲਰਤਨ
ਪ੍ਰਭੂ ਮੈਂ ਤਾਂ ਪ੍ਰੇਮ ਭਗਤੀ ਕਰਕੇ ਮੈਨੂੰ ਪਤਾ ਲੱਗਿਆ, ਵਿਸ਼ਵਾਸ ਹੈ ਕਿ ਤੂੰ ਪਿਆਰ ਕਰੇ ਤੇ ਮਿਲਦਾ, ਮੈਂ ਤਾਂ ਤੇਰੇ ਕੋਲੇ ਬੇਨਤੀ ਕਰੀ ਹੈ। ਮੈਨੂੰ ਇੱਕ ਛਿਣ ਵਾਸਤੇ ਅੱਖ ਝਮਕਣ, ਜਿੰਨੇ ਚਿਰ ਨੂੰ ਛਿਣ ਛਿਣ ਕਹਿੰਦੇ, ਇੰਨਾ ਚਿਰੇ ਦਰਸ਼ਨ ਦੇ। ਸੋ ਆਪਨੇ ਦੂਰ ਦਰਾਜ ਤੋਂ ਆ ਕੇ ਸਤਸੰਗ ਕੀਤਾ। ਕੱਲ ਬਹੁਤ ਸਾਰੇ ਪ੍ਰੇਮੀ, ਚਾਰ ਟਰੱਕ ਰਾਜਪੁਰੇ ਤੋਂ ਤੇ ਇੱਕ ਟਰੱਕ ਆਇਆ ਹੋਇਆ ਸੀ ਪਾਂਡਾ ਸਾਹਿਬ ਤੋਂ, ਰੋਪੜ ਤੋਂ ਇੱਕ ਟਰੱਕ ਆਇਆ ਹੋਇਆ ਸੀ, ਇੱਥੋਂ ਟਰੱਕ ਗਏ, ਬੱਸਾਂ ਗਈਆਂ ਮਨੀ ਮਾਜਰੇ ਤੋਂ। ਬੇਅੰਤ ਸੰਗਤ ਇਕੱਠੀ ਹੋ ਗਈ ਉੱਥੇ ਕਾਰ ਸੇਵਾ ਵਾਸਤੇ। ਕੋਈ ਤਕਰੀਬਨ 8 ਵਜੇ ਸੰਗਤ ਪਹੁੰਚਦੀ ਹੈ ਦੂਰ ਵਾਲੀ। 8 ਵਜੇ ਪੱਥਰ ਸਿੱਟਣਾ ਸ਼ੁਰੂ ਕਰਿਆ 12 ਫੁੱਟ ਦੀ ਚੌੜੀ ਸੜਕ ਤੇ। ਇੰਨਾ ਉਤਸ਼ਾਹ ਸੰਗਤ ਦੇ ਅੰਦਰ ਕਿ 1:30 ਵਜੇ ਨੂੰ ਸਾਰਾ ਹੀ ਪੱਥਰ ਪਾ ਦਿੱਤਾ 1.5 ਕਿਲੋਮੀਟਰ ਤੇ। ਐ ਲੱਗਦਾ ਸੀ ਜਿਵੇਂ ਸੜਕ ਤੁਰੀ ਜਾ ਰਹੀ ਹੈ, ਮਾੜਾ ਜਿਹਾ ਉਧਰ ਦੂਰ ਝਾਕਣ ਲੱਗ ਜਾਓ। ਜਦ ਨੂੰ ਪਤਾ ਲੱਗਦਾ ਸੀ ਵੀ 10-15 ਫੁੱਟ ਗਾਂ ਹੋਰ ਗਾ। ਬੜਾ ਹੀ ਉਤਸ਼ਾਹ ਸੀ ਛੋਟੇ ਛੋਟੇ ਬੱਚਿਆਂ ਚ, ਬੀਬੀਆਂ ਚ, ਭਾਈਆਂ ਚ। ਤੇ ਉਹ ਇਹ ਗੱਲ ਕਹਿੰਦੇ ਸੀ ਵੀ ਕਿਉਂ ਖਤਮ ਹੋ ਗਈ, ਅਸੀਂ ਤਾਂ ਦੂਰ ਤੋਂ ਆਏ ਸੀ ਵੀ ਸੇਵਾ ਕਰਨੀ ਹੈ ਸਾਰਾ ਦਿਨ। ਸੋ ਇਹ ਮਹਾਰਾਜ ਦਾ ਕੌਤਕ ਹੈ, ਕੋਈ ਉਹਨਾਂ ਦੀ ਬਖਸ਼ਿਸ਼ ਹੈ। ਸੋ ਸੇਵ ਜੋ ਲਾਇਆ ਸੇ ਤਿਸੇ ਪ੍ਰਾਪਤ ਨਹੀਂ ਹੁੰਦੇ। ਸੋ ਮੋਟਾ ਪੱਥਰ ਪੈ ਚੁੱਕਿਆ ਹੈ ਤੇ ਰੋਡ ਰੋਲਰ ਆ ਗਿਆ, ਉਹ ਫਿਰੇਗਾ ਤੇ ਉਹਦੇ ਬਾਅਦ ਮਿੱਟੀ ਉਹਦੇ ਚ ਪਾਈ ਜਾਏਗੀ ਥੋੜੀ ਥੋੜੀ। ਉਹ ਹੁੰਦੇ ਹੀ ਫੇਰ ਦੂਸਰੀ ਜਿਹੜੀ ਕਾਰ ਸੇਵਾ ਹੈ ਉਹ ਫੇਰ ਸ਼ੁਰੂ ਹੋ ਜਾਏਗੀ ਤੇ ਛੋਟਾ ਪੱਥਰ ਪਾਉਣਾ ਹੈ। ਫਿਰ ਪੁਲੀਆਂ ਬਣਨੀਆਂ, ਪੁਲੀ ਇੱਕ ਬਣ ਚੁੱਕੀ ਹੈ ਤੇ ਹੋਰ ਜਿੱਥੇ ਲੋੜ ਹੋਏਗੀ ਉੱਥੇ ਖੋਲ ਦਿੱਤੀ ਜਾਵੇਗੀ। ਸੋ ਕਾਫੀ ਕੰਮ ਹੋ ਰਿਹਾ ਦਿਨ ਰਾਤ। ਬਹੁਤ ਸਾਰੇ ਪ੍ਰੇਮੀ ਨੇਮ ਨਾਲੇ ਜਾਂਦੇ ਨੇ, ਅੰਮ੍ਰਿਤ ਵੇਲੇ ਜਾ ਕੇ ਦਫ਼ਤਰਾਂ ਵੇਲੇ ਨੂੰ ਆਪਣੇ ਚਲੇ ਜਾਂਦੇ ਨੇ, ਕੋਈ ਪ੍ਰੇਮੀ ਆਪਣੇ ਕਾਰੋਬਾਰ ਵਾਸਤੇ ਚਲਿਆ ਜਾਂਦਾ। ਸੇਵਾ ਦਾ ਕੁੰਭ ਲੱਗਿਆ ਹੈ ਤੇ ਇੰਨੀ ਪਵਿੱਤਰ ਹੈ। ਜਿਸ ਵਕਤ ਅਸੀਂ ਲੈਣ ਗਏ, ਕਈਆਂ ਟੋਕਰੀਆਂ ਲੈਣ ਵਾਸਤੇ ਗਏ ਤਸਲੇ, ਤਾਂ ਇੱਕ ਮਹਾਂਪੁਰਸ਼ ਕਹਿਣ ਲੱਗੇ ਵੀ ਇਹ ਜਿਹੜਾ ਸੜਕ ਦਾ ਕੰਮ ਹੈ ਇਹ ਸਾਰੀਆਂ ਸੇਵਾ ਤੋਂ ਉੱਤਮ ਹੈ, ਕਿਉਂਕਿ ਇਹਦੇ ਚ ਬੰਦਸ਼ੇ ਨਹੀਂ ਕਿਸੇ ਨੂੰ, ਵੀ ਫਲਾਣਾ ਨਹੀਂ ਲੰਘ ਸਕਦਾ, ਫਲਾਣਾ ਨਹੀਂ ਲੰਘ ਸਕਦਾ। ਉਹ ਹੈ ਵੀ ਇਹ ਬਹੁਤ ਉੱਤਮ ਸੇਵਾ, ਸਦੀਆਂ ਤੱਕ ਸੜਕ ਰਹਿੰਦੀ ਹੈ, ਉਹਦੇ ਉੱਤੇ ਦੀ ਲੰਘਣਾ ਹੈ। ਮਹਾਂਪੁਰਸ਼ਾਂ ਨੇ ਵੀ ਲੰਘਣਾ, ਦੁਨੀਆਂ ਨੇ ਵੀ ਲੰਘਣਾ, ਚੰਗਿਆਂ ਨੇ ਵੀ ਲੰਘਣਾ, ਤੇ ਮਾੜਿਆਂ ਨੇ ਵੀ ਲੰਘਣਾ, ਕਿਸੇ ਨੂੰ ਬੰਦਿਸ਼ ਨਹੀਂ ਹੈ, ਪਰਮੇਸ਼ਰ ਦੀ ਦੁਨੀਆਂ ਹੈ। ਸਾਰਿਆਂ ਨਾਲੋਂ ਸੁੱਖ ਹੈ ਕਿ ਜਿਹੜੇ ਬਲਦ ਉੱਥੋਂ ਲੰਘਿਆ ਕਰਦੇ ਸੀ ਗੱਡੇ ਲੈ ਕੇ, ਉਹ ਰੇਤਾ ਇਹੋ ਜਿਹਾ ਖਤਰਨਾਕ ਸੀ, ਡੰਡੇ ਮਾਰੀ ਜਾਂਦੇ ਸੀ ਤਾਂ ਜਾ ਕੇ ਮਾੜਾ ਮੋਟਾ ਲੰਘਾਉਂਦੇ ਸੀ ਗੱਡਾ ਖਾਲੀ, ਕਾਰਾਂ ਫਸ ਜਾਂਦੀਆਂ ਸੀ, ਸਕੂਟਰਾਂ ਵਾਲੇ ਬੜੇ ਔਖੇ ਹੁੰਦੇ ਸੀ, ਉਹ ਤਾਂ ਉਹ ਜੇ ਪੈਦਲ ਵੀ ਚੱਲ ਗਏ ਤਾਂ ਵੀ ਔਖੇ ਹੋ ਜਾਈਦਾ ਸੀ, ਉਹ ਰੇਤਾ ਨਹੀਂ ਸੀ ਲੰਘ ਹੁੰਦਾ, ਗਰਮ ਹੋਇਆ ਹੁੰਦਾ, ਤੇ ਹੁਣ ਉਹਦੇ ਉੱਤੇ ਹੀ ਪੱਥਰ ਪੈ ਗਏ ਨੇ, ਸੜਕ ਬਣ ਜਾਣੀ ਹੈ, ਥੋੜੇ ਦਿਨ ਹੋਰ ਲੱਗਣੇ ਨੇ ਤੇ ਉਹਦੇ ਬਾਅਦ ਇਹ ਸੜਕ ਚਾਲੂ ਹੋ ਜਾਣੀ ਹੈ ਜੋ ਪੁਲ ਤੋਂ ਜਾਂਦੀ ਹੈ, ਨਦੀ ਦੇ ਪੁਲ ਕੋਲੋਂ ਖੱਬੇ ਪਾਸੇ ਉਤਰਦੀ ਹੈ ਇੱਥੋਂ ਜਾਂਦਿਆਂ ਨੂੰ, ਤੇ ਸਿਰਫ 2 ਮਿੰਟ ਦਾ ਰਸਤਾ ਹੈ ਉੱਥੋਂ ਗੁਰਦੁਆਰਾ ਸਾਹਿਬ, ਤੇ ਅਗਲੀ ਸੜਕ ਤੱਕ ਜਾਂਦੇ ਜਾਂਦੇ 2.25 ਮਿੰਟ ਲੱਗਦੇ ਨੇ, ਤੇ ਇਧਰਲੇ ਪਾਸੇ 10 ਮਿੰਟ ਲੱਗਿਆ ਕਰਦੇ ਸੀ। ਦੂਸਰਾ ਜਿਹੜੀ ਵੱਡੀ ਬਾਤ ਸੀ ਉਹ ਇਹ ਸੀ ਕਿ ਕੂਣੀ ਮੋੜ ਬਹੁਤ ਬਣ ਗਏ ਸੀ, ਮਕਾਨ ਬਣਾਈ ਜਾਂਦੇ ਨੇ, ਉਹਨੂੰ ਆਪਣਾ ਲਾਲਚ ਹੁੰਦਾ ਵੀ ਮੈਂ ਫੁੱਟ ਜ਼ਮੀਨ ਨਾ ਛੱਡਾਂ, ਉਹਨੇ ਨਹੀਂ ਦੇਖਣਾ ਵੀ ਇੱਥੇ ਕੋਈ ਅੰਨੇ ਮੋੜ ਦੇ ਉੱਤੇ ਉਧਰੋਂ ਸਵਾਰੀ ਆ ਗਈ ਉਧਰੋਂ ਆ ਗਈ, ਤੇ ਨਾ ਰੋਕਿਆ ਨਾ ਧਿਆਨ ਦਿੱਤਾ, ਟੱਕਰ ਹੋ ਜਾਏਗੀ, ਕੋਈ ਸਾਈਕਲ ਵਾਲਾ ਥੱਲੇ, ਮੋਟਰਸਾਈਕਲ ਵਾਲਾ ਥੱਲੇ, ਉਹਦਾ ਕੋਈ ਮੁੱਲ ਨਹੀਂ ਹੋਇਆ ਕਰਦਾ। ਸੰਗਤ ਨੇ ਹਿੰਮਤ ਕਰਕੇ, ਬਹੁਤ ਹਿੰਮਤ ਕੀਤੀ ਹੈ ਤੇ ਸੜਕ ਬਣਾ ਲਈ ਹੈ, ਤੇ ਅਗਲਾ ਜੋ ਪ੍ਰੋਗਰਾਮ ਹੈ ਉਹ ਤੁਹਾਨੂੰ ਭਾਈ ਲਖਵੀਰ ਸਿੰਘ ਹੋਣੀ ਦੱਸ ਦੇਣਗੇ, ਕਿਉਂਕਿ ਇਹਨਾਂ ਨੂੰ ਰੋਜ਼ ਕੰਮ ਕਰਨ ਨਾਲ ਇਸ ਗੱਲ ਦਾ ਗਿਆਨ ਹੈ ਕਿ ਕਿਹੜੇ ਦਿਨ ਸਾਨੂੰ ਸੰਗਤ ਦੀ ਲੋੜ ਪੈਣੀ ਹੈ, ਉਸ ਵੇਲੇ ਹੁੰਮ ਹਵਾ ਕੇ ਪਹੁੰਚੋ, ਤੇ ਜਿਸ ਤਰ੍ਹਾਂ ਹੁਣ ਪਾਇਆ ਉਸ ਤੋਂ ਵੀ ਛੇਤੀ ਆਪਾਂ ਪੱਥਰ ਪਾਉਣਾ ਜਿਹੜਾ ਛੋਟਾ ਹੈ, ਇੱਕ ਤਾਂ ਹੈ ਉਹ ਅੱਧਾ, ਦੂਸਰਾ ਸੰਗਤ ਦੇ ਅੰਦਰ ਉਤਸ਼ਾਹ ਬੜਾ ਹੈ, 4-5 ਘੰਟਿਆਂ ਚ ਉਹ 1.25 ਕਿਲੋਮੀਟਰ ਸੜਕ ਬਣਾ ਦੇ, 1.5 ਕਿਲੋਮੀਟਰ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਜੋ ਦੂਰ ਦੂਰ ਤੋਂ ਆਏ ਨੇ ਪ੍ਰੇਮੀ, ਬੜਾ ਮੌਸਮ ਜਿਹੜਾ ਸੀ ਬਰਸਾਤ ਦਾ, ਉਮੀਦ ਨਹੀਂ ਸੀ ਕਿ ਬਾਹਰ ਦੀਵਾਨ ਲੱਗ ਜਾਏ, ਮੈਨੂੰ ਸਮਝ ਹੀ ਨਹੀਂ ਆਈ ਇੱਥੇ ਲਾਊਡ ਸਪੀਕਰ ਤੇ ਆ ਕੇ ਕਹਿ ਦਿਓ, ਮੇਰਾ ਕੰਨ ਤੁਰਦਾ, ਮੈਨੂੰ ਨਹੀਂ ਪਤਾ ਲੱਗਦਾ ਕਿਸੇ ਦਾ। ਰਾਮ ਕਲੀ ਮਹਿਲਾ ਤੀਜਾ ਨੰਦ ਕਿਉਂ